ماری
آپ لہو تم کسا
سداری
ہم نہ سکت کر صفت تمہاری آپ لہو تم کسا سداری
ستنام واہ گرو صاحب جی دوہرا جے کو آکھے پرشن جہ سب کہی براڑن بات ستگر بچن فاہ پیو کت مویو کپور پانت
واہگرو جی کا خالصہ واہگرو جی کی فتح گرو غریب نواز سچے پاتشاہ جی دی ساجی نوازی ہوئی گرو روپ ساتھ سنگت جی آپ جی بڑے پاکاں والے ہو جنہاں نوں گرو مہاراج نے اپنے چرناں وچ جڑ بیٹھن دا سبھاگ سماں بخشش کیتا ہے اور گرو کی پوتر پاون بانی دا امرتمئی کیرتن سروان کیتا ہے کالجگ میں کیرتن پردھانا گرمکھ جپی لائے تانا کیرتن نرمول کہیرا آنند گنی گہیرا کیرتن تو پرنت گر اتہاس گرو خالصے دے اتہاس دی کتھا سروان کردے ہو رات آپاں سروان کر رہے سی وڈے کلو کارے تو بعد خالصے نے کچھ سما مالوے دیش وچ کٹیا جتھے گرو خالصے نو منن والے براڑ سکھ مہاراجا آلہ سنگھ تے ہور سرداراں نے پنتھ دی سیوا کیتی اتھے کچھ مالوے دے براڑ جڑے سکھاں نو نہیں سن چنگا سمجھدے انہاں نے ورودھتا وی کیتی اتھوں تک بھی خالصے دے نال پٹھان دا بھیس بنا کے پٹھانا والا روپ بنا کے انہاں نے جنگ بھی لڑیا پر سردار چڑھت سنگھ جی نے انہاں نو پچھان لیا تے پھر انہاں نال چنگے کرارے دو دو ہاتھ کر کے انہاں نو ہولے ہولے اپنی این منا لئی تے پھر وہ بھی سمجھ گئے تے پنتھ دے نال رل گئے کئی واری اس طرح آپسی لڑائیاں بھی سکھاں دیاں ہون لگ پئیاں سن تو گرو کے سکھ تاں جڑے سن پنتھ دی شان لئی لڑ رہے سن پر پنجاب دے کئی لوگ سکھاں دا روپ تاں دھاریا سی پر سکھی اندر نہیں سی وسی سات سنگت جی سارے دی من دی وستھا اکو جی نہیں ہندی سکھی سکھیا گر وچار سکھی تا گرو دی مت دا ہردے چ وس جانا ہے جدوں کوئی گرو دی مت نو اندروں سمجھ لوے ستگر کی بانی ہردے کر کے سمجھ لوے اے بانی جو جیوں جانا دا مطلب دلوں اندروں ہردے چوں اودے پیار ہووے پنتھ نال گرو نال گربانی نال سکھی نال تاں ہی وہ سکھ بنتا ہے باہروں جیسا مرضی بھیس بنائی پھرے باہرلے بھیس نال کوئی سکھ نہیں ہوندا سو ایسی حالات اس ویلے بن گئی سی پیکھی سکھاں دی تے خالصے دی پچھان ہو رہی سی پیکھی سکھ خالصے نو دکھ دے رہے سن ابدالی دا راہ پدرا کر رہے سن ابدالی دا روپ بنا کے بھی سکھاں نو خالصے نو مارن دی کوشش کیتی براڑا نے اے گل بھگتا بھائی کا اور ساتھ سنگت جی کوٹھا گرو کا دینا کانگڑ برنالے تو کوئی 30-35 کلو میٹر باجا خانہ روڈ دے اتے اے جڑے وڈے وڈے پنڈ ہن اس علاقے چ واپری ہے اتھے بہت سارے سنگھ رہ رہے سن تو انہاں سنگھاں نے پھر ہولے ہولے اپنا پربھاؤ پا کے براڑا نو امرت چھکایا جڑے چنگے گرمکھ امرت چھک کے گرو دے جہاز تے چڑھ گئے جڑے مانمکھ سن اسی طرح ہی وہ دبدا وچ پئے رہے سو ہن اس توں اگلی کتھا ہے کپورے براڑ دی رہندی پچھوں جدوں مہاراج دسویں پادشاہ کپورے کول آئے سن کوٹ کپورا ਪੰਜਾਬ ਦਾ ਪ੍ਰਸਿੱਧ ਸ਼ਹਿਰ ਹੈ। ਇੱਥੋਂ ਦਾ ਰਾਠ ਜ਼ਿਮੀਦਾਰ ਕਪੂਰਾ ਬਰਾੜ ਗੁਰੂ ਘਰ ਨੂੰ ਮੰਨਣ ਵਾਲਾ ਗੁਰੂ ਦਾ ਸਿੱਖ ਸੀ ਔਰ ਦਸਵੇਂ ਪਾਤਸ਼ਾਹ ਮਹਾਰਾਜ ਨੂੰ ਇੱਕ ਵਾਰੀ ਕਪੂਰੇ ਬਰਾੜ ਨੇ ਬਹੁਤ ਕੀਮਤੀ ਘੋੜਾ ਵੀ ਭੇਟਾ ਕੀਤਾ ਸੀ, ਜਿਸ ਘੋੜੇ ਦਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਦਲ ਬਿਡਾਰ। ਦਲ ਸ਼ਿੰਗਾਰ ਤੇ ਦਲ ਬਿਡਾਰ ਇਹ ਦੋ ਘੋੜੇ ਦਸਵੇਂ ਪਾਤਸ਼ਾਹ ਦੇ ਬਹੁਤ ਮਹਿੰਗੇ ਕੀਮਤੀ ਘੋੜੇ ਸਨ। ਉਹਨਾਂ ਵਿੱਚੋਂ ਦਲ ਬਿਡਾਰ ਕਪੂਰੇ ਨੇ ਭੇਟਾ ਕੀਤਾ ਸੀ। ਕਪੂਰਾ ਗੁਰੂ ਘਰ ਨੂੰ ਮੰਨਦਾ ਸੀ ਪਰ ਅੰਦਰੋਂ ਸਰਕਾਰ ਦੇ ਨਾਲ ਸਾਂਝ ਵੀ ਰੱਖਦਾ ਸੀ। ਦੋਵੇਂ ਪਾਸੇ ਉਹਦੀ ਦੋ ਬੇੜੀਆਂ ਦਾ ਸਵਾਰ ਸੀਗਾ। ਚੌਧਰ ਵੀ ਆਪਣੀ ਚਲਾਣੀ ਸਰਕਾਰ ਦੇ ਨਾਲ ਮਿਲ ਕੇ ਚੌਧਰ ਚੱਲਦੀ ਹੈ, ਇਸ ਕਰਕੇ ਕਈ ਪੱਖਾਂ ਤੋਂ ਪਿੱਛੇ ਰਹਿ ਗਿਆ। ਉਹਦੇ ਕੋਲ ਦਸਵੇਂ ਪਾਤਸ਼ਾਹ ਜਦੋਂ ਗਏ ਕਪੂਰੇ ਕੋਲ ਕੋਟਕਪੂਰੇ ਸ਼ਹਿਰ ਵਿੱਚ, ਉੱਥੇ ਕੋਈ ਬਚਨ ਹੋਇਆ ਉਹਦਾ ਜ਼ਿਕਰ ਅੱਜ ਦੀ ਕਥਾ 'ਚ ਆਵੇਗਾ। ਆਓ ਪ੍ਰੇਮ ਨਾਲ ਇਹ ਸਰਵਣ ਕਰੀਏ, ਪਿਆਰ ਨਾਲ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ
ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਜੇ ਕੋ ਆਖੈ ਪ੍ਰਸ਼ਨ ਜਹੈ ਸਭ ਕਹੀ ਬਿਰਾੜਨ ਬਾਤ।
ਜੇ ਕੋਈ ਇਹ ਗੱਲ ਪੁੱਛੇ ਵੀ ਬਿਰਾੜਨ ਦੀ ਸਾਰੀ ਗੱਲ ਤੁਸੀਂ ਦੱਸ ਦਿੱਤੀ ਹੈ ਜੋ ਮਾਲਵੇ ਵਿੱਚ ਸਿੰਘਾਂ ਦਾ ਤੇ ਉਹਨਾਂ ਦਾ ਝਗੜਾ ਹੋਇਆ ਹੈ।
ਸਤਿਗੁਰ ਬਚਨ ਫਾਹੈ ਭਇਓ ਕਿਤ ਮੁਯੋ ਕਪੂਰੋ ਭਾਂਤ।
ਪਰ ਇਹ ਨਹੀਂ ਦੱਸਿਆ ਕਿ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਪੂਰੇ ਨੂੰ ਸਰਾਪ ਦਿੱਤਾ ਸੀ ਕਿ ਤੂੰ ਤੁਰਕਾਂ ਦੇ ਫਾਹੇ ਲੱਗ ਕੇ ਮਰੇਗਾ, ਉਹ ਬਚਨ ਨਹੀਂ ਦੱਸਿਆ। ਉਹ ਕੀ ਕਹਾਣੀ ਸੀ ਕਿਰਪਾ ਕਰਕੇ ਦੱਸੋ।
ਜਾਓ ਭਾਈ ਅਬੈ ਕਪੂਰੈ ਮੌਤ ਬਤਾਊ।
ਭਾਈ ਰਤਨ ਸਿੰਘ ਜੀ ਕਹਿੰਦੇ ਕਪੂਰੇ ਦੀ ਮੌਤ ਕਲਗੀਧਰ ਪਾਤਸ਼ਾਹ ਦੇ ਬਚਨ ਨਾਲ ਹੋਈ ਸੀ। ਉਹ ਲਿਖਦੇ ਹਾਂ
ਜਿਮ ਭਇਓ ਬਚਨ ਸੋ ਪ੍ਰਸੰਗ ਸੁਣਾਊ।
ਔਰ ਇਹ ਬਚਨ ਕਿਸ ਤਰ੍ਹਾਂ ਹੋਇਆ ਸੀ ਸਾਰੀ ਕਥਾ ਵਿਸਥਾਰ ਨਾਲ ਸੁਣਾਉਂਦੇ ਹਾਂ।
ਜਦ ਸਤਿਗੁਰ ਗਏ ਕੋਟ ਕਪੂਰੇ।
ਜਦੋਂ ਦਸਵੇਂ ਪਾਤਸ਼ਾਹ ਮਹਾਰਾਜ ਕਲਗੀਧਰ ਜੀ ਆਪਣਾ ਸਾਰਾ ਪਰਿਵਾਰ ਵਾਰ ਕੇ ਸਰਬੰਸ ਦਾਨ ਕਰਨ ਤੋਂ ਬਾਅਦ ਕੋਟ ਕਪੂਰੇ ਮਾਲਵੇ ਦੀ ਧਰਤੀ ਤੇ ਕਪੂਰੇ ਬਰਾੜ ਕੋਲ ਗਏ ਸਨ।
ਮਿਲਿਓ ਕਪੂਰੇ ਦਿਲ ਕਰ ਊਰੇ।
ਕਪੂਰਾ ਗੁਰੂ ਸਾਹਿਬ ਨੂੰ ਮਿਲਿਆ ਤਾਂ ਸੀ ਪਰ ਦਿਲ ਦੇ ਵਿੱਚ ਥੋੜਾ ਡਰ ਰੱਖ ਕੇ, ਖੁੱਲੀ ਦਿਲ ਨਾਲ ਖੁਸ਼ ਦਿਲੀ ਨਾਲ ਨਹੀਂ ਮਿਲਿਆ। ਊਰੇ ਦਾ ਮਤਲਬ ਹੈ ਵੀ ਮਿਲਿਆ ਵੀ ਪਰ ਦਿਲ ਵਿੱਚ ਦੁਬਦਾ ਸੀ ਕਿ ਜੇ ਸਰਕਾਰ ਨੂੰ ਪਤਾ ਲੱਗ ਗਿਆ ਵੀ ਕਪੂਰੇ ਨੇ ਦਸਵੇਂ ਪਾਤਸ਼ਾਹ ਦੀ ਮਦਦ ਕੀਤੀ ਹੈ ਤਾਂ ਫੇਰ ਮੇਰਾ ਕਿਤੇ ਨੁਕਸਾਨ ਨਾ ਹੋ ਜਾਵੇ। ਕਪੂਰੇ ਦਾ ਇਲਾਕਾ ਸਰਹੰਦ ਦੇ ਸੂਬੇ ਦੇ ਅੰਡਰ ਆਉਂਦਾ ਸੀ। ਸਰਹੰਦ ਦੇ 52 ਪਰਗਣਿਆਂ ਵਿੱਚੋਂ ਕਪੂਰੇ ਦਾ ਵੀ ਇੱਕ ਪਰਗਣਾ ਸੀ। ਉਹਦਾ ਮਾਮਲਾ ਕਪੂਰਾ ਸਰਹੰਦ ਦੀ ਤਾਰਨ ਆਇਆ ਕਰਦਾ ਸੀ। ਸੋ ਕਪੂਰਾ ਇਸ ਗੱਲ ਤੋਂ ਵੀ ਡਰਦਾ ਸੀ ਕਿ ਕਿਤੇ ਸੂਬਾ ਸਰਹੰਦ ਮੇਰੀ ਪੁੱਛਗਿੱਛ ਨਾ ਕਰੇ।
ਸਤਿਗੁਰ ਕਹਿਓ ਸੁਣ ਸਿੱਖ ਪਿਆਰੇ।
ਜਦੋਂ ਮਹਾਰਾਜ ਦਸਵੇਂ ਪਾਤਸ਼ਾਹ ਕਪੂਰੇ ਪਿੰਡ ਪਹੁੰਚੇ ਕੋਟ ਕਪੂਰੇ ਤੇ ਕਪੂਰਾ ਸਤਿਗੁਰੂ ਜੀ ਨੂੰ ਮਿਲਿਆ ਤੇ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਬਚਨ ਕੀਤਾ ਕਪੂਰ ਸਿੰਘ ਬਈ ਇਸ ਤਰ੍ਹਾਂ ਕਰ,
ਡੇਰਾ ਦੇਹੋ ਹਮ ਕਿਲੇ ਮਝਾਰੇ।
ਆਪਣੇ ਕਿਲੇ ਵਿੱਚ ਸਾਨੂੰ ਛਾਉਣੀ ਪਾਉਣ ਦੇ, ਡੇਰਾ ਕਰਨ ਦੇ, ਅਸੀਂ ਤੇਰੇ ਕਿਲੇ ਵਿੱਚ ਵੜ ਕੇ ਸੂਬੇ ਦੀ ਸਰਫੌਜ ਦਾ ਮੁਕਾਬਲਾ ਕਰਨਾ ਹੈ।
ਤੁਰਕ ਆਵਤ ਹੈ ਹਮਰੀ ਗਲੇ।
ਮਹਾਰਾਜ ਨੇ ਕਪੂਰੇ ਨੂੰ ਆਖਿਆ ਕਪੂਰਿਆ ਤੁਰਕ ਸਾਡੇ ਪਿੱਛੇ ਲੱਗੇ ਹੋਏ ਆ ਰਹੇ ਨੇ, ਤੁਰਕਾਂ ਨਾਲ ਸਾਡੀ ਜੰਗ ਹੋਣੀ ਹੈ ਤੇ ਜੰਗ ਵਾਸਤੇ ਕਿਲਾ ਚਾਹੀਦਾ ਹੈ।
ਬਿਨਾਂ ਲੜੇ ਵਹਿ ਰਹਿ ਨਾ ਫੈਲੇ।
ਜਿੰਨਾ ਚਿਰ ਅਸੀਂ ਉਹਨਾਂ ਦੇ ਨਾਲ ਮੁਕਾਬਲਾ ਨਹੀਂ ਕਰਦੇ, ਜੰਗ ਨਹੀਂ ਕਰਦੇ, ਉਹਨਾਂ ਤੁਰਕਾਂ ਨੇ ਪਿੱਛਾ ਨਹੀਂ ਛੱਡਣਾ। ਲੜੇ ਬਿਨਾਂ ਉਹ ਟਲਣਗੇ ਨਹੀਂ, ਉਹ ਸਾਡੀ ਜਾਨ ਦੇ ਵੈਰੀ ਬਣ ਕੇ, ਪਹਿਲਾਂ ਉਹ ਆਨੰਦਪੁਰ ਸਾਹਿਬ ਸਾਡੀ ਜਾਨ ਦੇ ਵਾਸਤੇ ਸਾਨੂੰ ਮਾਰਨ ਦੇ ਵਾਸਤੇ ਘੇਰਾ ਪਾਈ ਬੈਠੇ ਰਹੇ, ਫਿਰ ਸਰਸਾ ਨਦੀ ਤੇ ਉਹਨਾਂ ਨਾਲ ਸਾਡਾ ਜੰਗ ਹੋਇਆ, ਫਿਰ ਚਮਕੌਰ ਸਾਹਿਬ ਵਿੱਚ ਜੰਗ ਹੋਇਆ। ਹੁਣ ਉਹ ਸਾਨੂੰ ਮਾਲਵੇ ਦੀ ਧਰਤੀ ਤੇ ਮਾਰਨ ਵਾਸਤੇ ਆ ਰਹੇ ਨੇ। ਬਿਨਾਂ ਲੜਾਈ ਦੇ ਉਹਨਾਂ ਨੇ ਪਿਛਾ ਨਹੀਂ ਮੁੜਨਾ,
ਬਿਨਾਂ ਗੜੇ ਲੜ ਸਕਿਆ ਤਾਂ ਨਾਹੀਂ।
ਬਿਨਾਂ ਕਿਲੇ ਦੇ ਕਪੂਰਿਆ ਲੜਾਈ ਨਹੀਂ ਹੁੰਦੀ, ਬਿਨਾਂ ਕਿਲੇ ਤੋਂ ਮੁਕਾਬਲਾ ਕਰਨਾ ਮੁਸ਼ਕਲ ਹੈ, ਕਿਲਾ ਚਾਹੀਦਾ ਹੈ। ਸੋ ਸਾਨੂੰ ਆਪਣਾ ਕਿਲਾ ਦੇ ਦੇ, ਅਸੀਂ ਤੇਰੇ ਕਿਲੇ ਚ ਆਕੀ ਹੋ ਜਾਵਾਂਗੇ ਤੇ ਤੁਰਕਾਂ ਨਾਲ ਯੁੱਧ ਕਰਾਂਗੇ।
ਲੜੇ ਛੇਰ ਭੀ ਬੇਲੇ ਮਾਹੀ।
ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਕਪੂਰਿਆ, ਸ਼ੇਰ ਵੀ ਬੇਲੇ ਦੀ ਲੜਦਾ ਹੈ। ਸ਼ੇਰ ਆਪਣੇ ਬੇਲੇ ਚ ਆਪਣੇ ਘੁਰਨੇ ਵਿਚ ਉਹਨੂੰ ਮਾਣ ਹੁੰਦਾ ਵੀ ਮੈਂ ਆਪਣੇ ਘੁਰਨੇ ਵਿਚ ਹਾਂ, ਆਪਣੇ ਅੱਡੇ ਦੇ ਹਾਂ। ਤੋ ਜੇ ਸ਼ੇਰ ਨੂੰ ਵੀ ਲੜਾਈ ਕਰਨੀ ਪਏ ਤੇ ਬੇਲੇ ਵਿਚ ਹੀ ਬਚਦਾ ਹੈ। ਇਸ ਕਰਕੇ ਸਾਨੂੰ ਕਿਲਾ ਚਾਹੀਦਾ ਹੈ। ਕਪੂਰਿਆ ਇਹ ਕੋਟ ਕਪੂਰੇ ਦਾ, ਜੋ ਕੋਟ ਕਪੂਰਾ ਇਹਦਾ ਮਤਲਬ ਹੀ ਹੈ ਵੀ ਕਪੂਰੇ ਦਾ ਕੋਟ। ਕੋਟ ਕਹਿੰਦੇ ਨੇ ਕਿਲੇ ਨੂੰ। ਮਹਾਰਾਜ ਕਹਿੰਦੇ ਆਪਣਾ ਕਿਲਾ ਸਾਨੂੰ ਦੇ ਦੇ, ਅਸੀਂ ਤੇਰੇ ਕਿਲੇ ਚ ਵੜ ਕੇ ਤੁਰਕਾਂ ਨਾਲ ਯੁੱਧ ਕਰ ਲਈਏ।
ਮੱਧ ਗੜੀ ਹਮ ਕੋ ਤੂੰ ਵਾੜ।
ਮਹਾਰਾਜ ਦਸਵੇਂ ਪਾਤਸ਼ਾਹ ਕਪੂਰੇ ਨੂੰ ਕਹਿੰਦੇ ਕਪੂਰ ਸਿੰਘ, ਸਾਨੂੰ ਤੂੰ ਆਪਣੀ ਗੜੀ ਦੇ ਵਿਚ ਵਾੜ ਲੈ, ਆਪਣੇ ਕਿਲੇ ਵਿਚ ਵਾੜ ਲੈ, ਅਸੀਂ ਤੇਰੇ ਕਿਲੇ ਚ ਵੜ ਕੇ ਤੁਰਕਾਂ ਨਾਲ ਯੁੱਧ ਕਰਾਂਗੇ।
ਤੁਰਕ ਲੜੈ ਇਹਾਂ ਜਾਵੇ ਹਾਰ।
ਜੇ ਅਸੀਂ ਕਿਲੇ ਚ ਵੜ ਗਏ, ਤੁਰਕਾਂ ਦੀ ਫੌਜ ਆਵੇਗੀ, ਅਸੀਂ ਮੁਕਾਬਲਾ ਕਰਾਂਗੇ। ਇੱਥੇ ਤੁਰਕ ਸਾਡੇ ਨਾਲ ਲੜ ਕੇ ਜਿੱਤ ਨਹੀਂ ਸਕਦੇ, ਹਾਰ ਕੇ ਜਾਣਗੇ।
ਸਭ ਰਈਅਤ ਹੋਏ ਤੁਮਰੀ ਆਏ।
ਸੋ ਕਪੂਰ ਸਿੰਘ ਬਾਈ, ਇਹ ਜਿਹੜਾ ਇਲਾਕਾ ਹੈ ਨਾ, ਸਾਰਾ ਜਿੱਤ ਕੇ ਅਸੀਂ ਤੈਨੂੰ ਦੇਵਾਂਗੇ। ਮਹਾਰਾਜ ਕਹਿੰਦੇ ਅਸੀਂ ਤਾਂ ਰਾਜ ਕਰਨਾ ਨਹੀਂ, ਅਸੀਂ ਤੁਰਕਾਂ ਨੂੰ ਹਰਾ ਕੇ ਰਾਜ ਆਪਣੇ ਸਿੱਖਾਂ ਨੂੰ ਹੀ ਦੇਣਾ। ਸਤਿਗੁਰਾਂ ਦਾ ਤਾਂ ਇੱਕੋ ਹੀ ਮਿਸ਼ਨ ਸੀ, ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਆਪ ਤੇ ਗੁਰੂ ਸਾਹਿਬ ਨੇ ਰਾਜ ਕਰਨਾ ਕੋਈ ਨਹੀਂ, ਖਾਲਸੇ ਨੂੰ ਰਾਜ ਲੈ ਕੇ ਦੇਣਾ ਸੀ। ਮਹਾਰਾਜ ਕਹਿੰਦੇ ਕਪੂਰ ਸਿੰਘ, ਜਿਹੜੀ ਰਈਅਤ ਹੈ ਸਾਰੀ ਪਰਜਾ ਹੈ ਤੇਰੇ ਅਧੀਨ ਕਰ ਦਿਆਂਗੇ, ਸਰਹੰਦ ਤੱਕ ਦਾ ਇਲਾਕਾ ਫਤਿਹ ਕਰਕੇ ਤੈਨੂੰ ਰਾਜਾ ਬਣਾਵਾਂਗੇ।
ਦੇਉਂ ਮੈਂ ਵੱਡ ਦੇਸ਼ ਲਾਏ।
ਸਤਿਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਕਪੂਰ ਸਿੰਘ ਹੁਣ ਤੇ ਤੂੰ ਨਿੱਕੇ ਜੇ ਇਲਾਕੇ ਚ ਰਾਜ ਕਰਦਾ, ਅਸੀਂ ਤੈਨੂੰ ਵੱਡੇ ਰਾਜੇ ਬਣਾ ਦਿਆਂਗੇ, ਵੱਡਾ ਰਾਜਾ, ਵੱਡਾ ਇਲਾਕਾ ਸਾਰਾ ਸਰਹੰਦ ਦਾ ਜਿੰਨਾ ਖੋਹ ਕੇ ਨਾ ਵਜ਼ੀਰ ਖਾਂ ਕੋਲੋਂ, ਅਸੀਂ ਤੈਨੂੰ ਦੇ ਦਿਆਂਗੇ, ਤੂੰ ਸਾਰੇ ਇਲਾਕੇ ਦਾ ਸੂਬੇਦਾਰ ਬਣ ਕੇ ਰਾਜ ਕਰੀ।
ਤਬੈ ਕਪੂਰੇ ਉੱਤਰ ਦਇਓ।
ਸਾਧ ਸੰਗਤ ਜੀ, ਗੁਰੂਆਂ ਪੀਰਾਂ ਦੇ ਬਚਨ ਸ਼ਰਧਾ ਬਿਨਾਂ ਨਹੀਂ ਕਮਾਏ ਜਾਂਦੇ, ਵਿਸ਼ਵਾਸ ਤੋਂ ਬਿਨਾਂ ਸਿੱਖੀ ਨਹੀਂ ਕਮਾਈ ਜਾਂਦੀ। ਕਪੂਰਾ ਦਸਵੇਂ ਪਾਤਸ਼ਾਹ ਦੇ ਬਚਨਾਂ ਤੇ ਭਰੋਸਾ ਨਹੀਂ ਕਰ ਸਕਿਆ, ਵਿਸ਼ਵਾਸ ਨਹੀਂ ਕਰ ਸਕਿਆ। ਕਹਿਣ ਲੱਗਾ ਮਹਾਰਾਜ ਨੂੰ, ਉਸਨੇ ਜਵਾਬ ਦਿੱਤਾ,
ਉਸੇ ਬਚਨ ਤੇ ਉਸ ਮਰਨ ਭਇਓ।
ਉਹ ਜਿਹੜਾ ਉਹਦਾ ਬਚਨ ਸੀ ਨਾ, ਉਹਨੇ ਜੋ ਮਹਾਰਾਜ ਨੂੰ ਉਹਨੇ ਗੱਲ ਕਹੀ, ਉਹ ਸਮਝ ਉਹਦੀ ਮੌਤ ਦਾ ਕਾਰਨ ਬਣੀ। ਆਪਣੇ ਬਚਨਾਂ ਦੇ ਵਿੱਚ ਹੀ ਉਹ ਫਸ ਗਿਆ, ਆਪਣੀ ਜਵਾਨ ਤੋਂ ਹੀ ਉਹ ਆਪਣੀ ਮੌਤ ਮੰਗ ਬੈਠਾ।
ਦੋਹਰਾ ਕਪੂਰੇ ਦਿਨ ਖੋਟੇ ਗਏ, ਖੋਟੇ ਆਏ ਗਯੋ ਸਿੱਖਿਓ ਬੇਮੁਖ ਹੋਏ।
ਕਪੂਰੇ ਦੇ ਦਿਨ ਮਾੜੇ ਆ ਗਏ, ਖੋਟੇ ਦਿਨ ਆ ਜਾਂਦੇ ਤੇ ਮਹਾਂਪੁਰਸ਼ਾਂ ਸੰਤਾਂ ਭਗਤਾਂ ਗੁਰੂਆਂ ਨਾਲ ਕੋਈ ਬੰਦਾ ਏਦਾਂ ਦੀ ਗੱਲ ਕਰ ਬਹਿੰਦਾ ਹੈ, ਸੰਤਨ ਸੇਤੀ ਮਸ਼ਕਰੀਏ ਡੂਬਣ ਕੇ ਕਾਮ। ਆਪਣੇ ਪੈਰੀ ਕੁਹਾੜਾ ਮਾਰ ਲਿਆ ਕਪੂਰੇ ਨੇ, ਮਾੜਾ ਸਮਾਂ ਕਪੂਰੇ ਦਾ ਆ ਗਿਆ।
ਬੇਈਮਾਨੀ ਚਿੱਤ ਠਈ ਮਤ ਗੜੀ ਲਏ ਗੁਰ ਖੋਹੇ।
ਦਿਲ ਚ ਬੇਈਮਾਨੀ ਆ ਗਈ ਕਪੂਰੇ ਦੇ ਕਿ ਮਤਾ ਗੁਰੂ ਗੋਬਿੰਦ ਸਿੰਘ ਮੇਰੀ ਗੜੀ ਤੇ ਕਬਜ਼ਾ ਹੀ ਨਾ ਕਰ ਲਵੇ। ਹਾਲਾਂਕਿ ਮਹਾਰਾਜ ਨੇ ਤਾਂ ਸਿਰਫ ਜੰਗ ਵਾਸਤੇ ਮੰਗੀ ਸੀ ਕਿ ਸਾਨੂੰ ਜੰਗ ਕਰਨ ਦੇ, ਜੰਗ ਤੋਂ ਬਾਅਦ ਅਸੀਂ ਸਾਰਾ ਇਲਾਕਾ ਤੁਰਕਾਂ ਕੋਲੋਂ ਖੋਹ ਲੈਣਾ, ਅਸੀਂ ਤੁਰਕਾਂ ਨੂੰ ਭਜਾ ਕੇ ਤੈਨੂੰ ਰਾਜਾ ਬਣਾਵਾਂਗੇ, ਤੂੰ ਰਾਜ ਕਰੀ। ਗੁਰੂ ਸਾਹਿਬ ਨੂੰ ਤਾਂ ਰਾਜ ਦੀ ਭੁੱਖ ਨਹੀਂ ਸੀ, ਉਹ ਤੇ ਰਾਜਿਆਂ ਦੇ ਰਾਜੇ ਤੇ ਮਹਾਰਾਜਿਆਂ ਦੇ ਮਹਾਰਾਜੇ ਸਨ, ਉਹਨਾਂ ਨੇ ਕੀ ਕਰਨਾ ਸੀ ਰਾਜ ਦੁਨਿਆਵੀ। ਕਪੂਰੇ ਨੂੰ ਰਾਜ ਦੇਣ ਵਾਸਤੇ ਜਦੋਂ ਮਹਾਰਾਜ ਨੇ ਕਿਹਾ ਤੇ ਕਪੂਰੇ ਦੇ ਮਨ ਚ ਇਹ ਆ ਗਈ ਵੀ ਕਿਤੇ ਗੁਰੂ ਸਾਹਿਬ ਮੇਰੇ ਘਰ ਵੜ ਕੇ ਕਬਜ਼ਾ ਹੀ ਨਾ ਕਰ ਲੈਣ, ਕਿਤੇ ਕਿਲੇ ਦੇ ਪੱਕੇ ਹੀ ਮਾਲਕ ਨਾ ਬਣ ਜਾਣ, ਇਹ ਨਾ ਹੋਵੇ ਕੱਲ ਮੈਨੂੰ ਕਹਿਣ ਵੀ ਤੂੰ ਕੀ ਲੱਗਦਾ ਚੱਲ ਕਿਲਾ ਤੇ ਸਾਡਾ ਹੈ, ਤੇ ਜਿਹੜਾ ਅੰਦਰ ਵੜਿਆ ਹੋਵੇ ਕਿਲੇ ਦੇ ਕਾਬਜ ਹੋਵੇ ਉਹਨੂੰ ਕੱਢਣਾ ਬੜਾ ਔਖਾ ਹੁੰਦਾ। ਕਪੂਰਾ ਗੁਰੂ ਸਾਹਿਬ ਜੀ ਦੇ ਬਚਨ ਸਮਝ ਨਹੀਂ ਸਕਿਆ, ਵਿਸ਼ਵਾਸ ਨਹੀਂ ਕਰ ਸਕਿਆ।
ਚਾਉ ਪਈ ਤਬੈ ਕਪੂਰਾ ਐਸੀ ਕਹੀ,
ਤਾਂ ਕੋਟ ਕਪੂਰੇ ਦੇ ਸਰਦਾਰ ਕਪੂਰ ਸਿੰਘ ਨੇ ਦਸਵੇਂ ਪਾਤਸ਼ਾਹ ਜੀ ਨੂੰ ਇਹ ਜਵਾਬ ਦਿੱਤਾ,
ਹਮ ਤੁਰਕਨ ਕੈ ਬੰਦੇ ਅਹੀ।
ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਪਿਤਾ ਜੀ, ਬਚਨ ਤੁਹਾਡਾ ਠੀਕ ਹੈ ਪਰ ਮਜਬੂਰੀ ਹੈ ਕਿ ਅਸੀਂ ਤੁਰਕਾਂ ਦੇ ਬੰਦੇ ਹਾਂ, ਅਸੀਂ ਸਰਕਾਰ ਦੇ ਬੰਦੇ ਹਾਂ, ਅਸੀਂ ਸੂਬੇ ਸਰਹੰਦ ਦੇ ਵੀ ਬੰਦੇ ਹਾਂ, ਸਿੱਖ ਤੁਹਾਡੇ ਹਾਂ ਪਰ ਸਰਕਾਰ ਨਾਲ ਵੀ ਸਾਡਾ ਰਾਬਤਾ ਬਰਾਬਰ ਹੈ, ਉਹਨਾਂ ਨੂੰ ਵੀ ਅਸੀਂ ਟੈਕਸ ਦੇਣਾ ਹੁੰਦਾ, ਉਹਨਾਂ ਤੋਂ ਵੀ ਅਸੀਂ ਬੜੀਆਂ ਸਹੂਲਤਾਂ ਲੈਣੀਆਂ ਹੁੰਦੀਆਂ ਨੇ।
ਜਾਓ ਅਬ ਮਦ ਹਮ ਤੁਮਕੋ ਵਾੜੈ,
ਗੁਰੂ ਜੀ ਜੇ ਤੁਹਾਨੂੰ ਮੈਂ ਆਪਣੇ ਕਿਲੇ ਚ ਵਾੜ ਲਵਾਂ, ਤੁਸੀਂ ਮੇਰੇ ਘਰ ਵਿਚ ਪਨਾਹ ਲਓਗੇ,
ਹਮ ਕੋ ਫੜ ਤੁਰਕ ਫਾਹੇ ਚਾੜੈ,
ਤੇ ਤੁਰਕ ਸਾਨੂੰ ਫੜ ਕੇ ਫਾਹੇ ਲਾ ਦੇਣਗੇ, ਮੈਨੂੰ ਤੁਰਕ ਫਾਹੇ ਲਾ ਦੇਣਗੇ, ਫਾਂਸੀ ਚਾੜ ਦੇਣਗੇ, ਜਦੋਂ ਪਤਾ ਲੱਗੇਗਾ ਵੀ ਕਪੂਰੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਕਿਲਾ ਦਿੱਤਾ, ਉਹਨਾਂ ਦੀ ਮਦਦ ਕੀਤੀ ਹੈ, ਮਹਾਰਾਜ ਮੇਰਾ ਕਿਉਂ ਨੁਕਸਾਨ ਕਰਾਉਂਦੇ ਹੋ, ਮੈਨੂੰ ਕਿਉਂ ਫਾਹੇ ਲਵਾਉਂਦੇ ਹੋ।
ਤਬ ਸਤ ਗੁਰ ਸੁਣ ਬਚਨ ਉਚਾਰੀ,
ਇਹ ਸੁਣ ਕੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਸੁਭਾਵਕ ਹੀ ਬਚਨ ਕਰ ਦਿੱਤਾ,
ਅਬ ਕਿਆ ਮਰੈ ਨਾ ਫਾਹੇ ਚਾੜੀ।
ਮਹਾਰਾਜ ਕਹਿਣ ਲੱਗੇ ਫਾਹੇ ਤੇ ਤੂੰ ਲੱਗਣਾ ਹੀ ਹੈ, ਹੁਣ ਕਿਹੜਾ ਤੂੰ ਫਾਹੇ ਤੋਂ ਬਚ ਜਾਏਗਾ, ਜੇ ਤੂੰ ਸਾਡਾ ਬਚਨ ਮੰਨ ਲੈਂਦਾ ਰਾਜਾ ਬਣ ਜਾਂਦਾ, ਪਰ ਤੂੰ ਬਚਨ ਨਹੀਂ ਮੰਨਿਆ, ਤੁਰਕਾਂ ਤੋਂ ਜਿਹੜੇ ਕੰਮ ਤੋਂ ਤੂੰ ਡਰਦਾ ਹੈ ਨਾ ਉਸੇ ਤਰ੍ਹਾਂ ਤੇਰੀ ਮੌਤ ਆਏਗੀ, ਫਾਹੇ ਲਾ ਕੇ ਫਾਂਸੀ ਚਾੜ ਕੇ ਹੀ ਤੁਰਕ ਤੈਨੂੰ ਮਾਰਨਗੇ।
ਸਿੱਖਿਓ ਭੀ ਬੇਮੁਖ ਹੋਏ ਮਰੈ,
ਔਰ ਸਿੱਖੀ ਤੋਂ ਵੀ ਬੇਮੁਖ ਹੋ ਕੇ ਮਰੇਗਾ, ਗੁਰੂ ਦੀ ਸਿੱਖੀ ਵੀ ਜਾਏਗੀ ਤੇ ਜਾਨ ਵੀ ਨਹੀਂ ਬਚੇਗੀ।
ਤਾਓ ਭੀ ਤੂੰ ਫਾਹੇ ਚੜ ਮਰੈ,
ਫਾਹੇ ਲਾ ਕੇ ਮਰਨਾ ਤਾਂ ਤੇਰਾ ਪੱਕਾ ਹੈ, ਔਰ ਤੁਰਕ ਤੈਨੂੰ ਖੇਹ ਦਾ ਤੋਬਰਾ ਮੂੰਹ ਤੇ ਚਾੜ ਕੇ ਮਾਰਨਗੇ। ਇਹ ਬਚਨ ਗੁਰ ਪ੍ਰਤਾਪ ਸੂਰਜ ਵਿਚ ਆਉਂਦੇ ਨੇ, ਮਹਾਰਾਜ ਨੇ ਆਖਿਆ ਤੁਰਕ ਤੈਨੂੰ ਖੇਹ ਦਾ ਤੋਬਰਾ ਚਾੜ ਕੇ ਮਾਰਨਗੇ ਮੂੰਹ ਦੇ ਉੱਤੇ। ਹਾਂਜੀ,
ਦੋਹਰਾ ਜਾਉ ਕਹਿ ਸਤਿਗੁਰ ਤੁਰ ਗਏ, ਦਿਨ ਭਏ ਕਿਤਕ ਬਿਤਾਏ।
ਇਸ ਤਰ੍ਹਾਂ ਕਹਿ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਕਪੂਰੇ ਕੋਲੋਂ ਚਲੇ ਗਏ। ਕੁਝ ਦਿਨ ਰਹਿ ਕੇ ਸਤਿਗੁਰੂ ਜੀ ਜਦੋਂ ਕਪੂਰੇ ਨੂੰ ਕਿਲੇ ਦੀ ਗੱਲ ਕੀਤੀ, ਕਪੂਰੇ ਨੇ ਨਾਂਹ ਕਰ ਦਿੱਤੀ, ਗੁਰੂ ਸਾਹਿਬ ਫਿਰ ਰੁਕੇ ਨਹੀਂ, ਕੋਟ ਕਪੂਰੇ ਤੋਂ ਅੱਗੇ ਚਲੇ ਗਏ ਸਨ। ਬਾਅਦ ਵਿਚ ਮੁਕਤਸਰ ਸਾਹਿਬ ਦਾ ਜੰਗ ਹੋਇਆ ਸੀਗਾ, ਇਹ ਮੁਕਤਸਰ ਦੇ ਜੰਗ ਤੋਂ ਪਹਿਲਾਂ ਗੁਰੂ ਸਾਹਿਬ ਨੇ ਕਿਲਾ ਮੰਗਿਆ ਸੀ। ਸੋ ਕਪੂਰਾ ਗੁਰੂ ਸਾਹਿਬ ਦਾ ਬਚਨ ਨਹੀਂ ਮੰਨ ਸਕਿਆ, ਸਤਿਗੁਰਾਂ ਨੂੰ ਕਿਲਾ ਨਹੀਂ ਦਿੱਤਾ ਤੇ ਉਲਟਾ ਮਰਨ ਦਾ ਫਾਹੇ ਲਾ ਕੇ ਮਰਨ ਦਾ ਸਰਾਪ ਲੈ ਬੈਠਾ।
ਜਿਮ ਚੜ ਫਾਹੈ ਸੋ ਮੋਇਓ, ਸੋ ਮੈਂ ਦਿਉ ਬਤਾਈ।
ਸ਼ਹੀਦ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਹਨ, ਜਿਸ ਤਰ੍ਹਾਂ ਕਪੂਰਾ ਫਾਹੇ ਲਾ ਕੇ ਮਰਿਆ, ਗੁਰੂ ਕਲਗੀਧਰ ਜੀ ਦੇ ਬਚਨ ਜਿਸ ਤਰ੍ਹਾਂ ਪੂਰੇ ਹੋਏ, ਉਹ ਮੈਂ ਕਥਾ ਲਿਖਦਾ ਹਾਂ।
ਚਾਉ ਪਈ ਹਾਕਮ ਈਸਾਈਓ ਈਸਾਈਓ ਖਾਨ ਕਹਾਏ।
ਸਾਧ ਸੰਗਤ ਜੀ, ਇੱਕ ਹਾਕਮ ਸੀ ਤੁਰਕਾਂ ਦਾ, ਉਹਦਾ ਨਾਮ ਸੀ ਈਸਾ ਖਾਂ ਮੰਝ, ਈਸੇ ਖਾਂ ਹਾਕਮ ਕਹਾਂਦਾ ਸੀ।
ਮੰਝ ਰੰਗੜ ਤਿੰਨ ਕੋਟ ਬਣਾਏ।
ਮੰਝ ਗੋਤ ਦਾ ਰੰਗੜ ਸੀਗਾ ਈਸੇ ਖਾਂ, ਉਹਨੇ ਮਾਲਵੇ ਦੀ ਧਰਤੀ ਤੇ ਬਹੁਤ ਵੱਡਾ ਕਿਲਾ ਤਿਆਰ ਕਰਵਾਇਆ ਸੀ, ਅੱਜ ਕੱਲ ਉਸ ਜਗ੍ਹਾ ਦਾ ਨਾਮ ਕੋਟ ਈਸੇ ਖਾਂ ਕਰਕੇ, ਮੋਗੇ ਤੋਂ ਕੋਈ 20 ਕਿਲੋਮੀਟਰ ਦੀ ਦੂਰੀ ਤੇ ਅੰਮ੍ਰਿਤਸਰ ਰੋਡ ਦੇ ਉੱਤੇ ਵਾਕਿਆ ਹੈ ਕੋਟ ਈਸੇ ਖਾਂ, ਈਸੇ ਖਾਂ ਦਾ ਕਿਲਾ। ਈਸੇ ਖਾਂ ਮੰਝ ਨੇ ਉਹ ਕਿਲਾ ਬਣਵਾਇਆ ਸੀ, ਜਗ੍ਹਾ ਬਣਵਾਈ ਸੀ।
ਹੋਨੀ ਨੇੜੇ ਕਪੂਰੇ ਆਈ,
ਜੋ ਮਹਾਰਾਜ ਦਸਵੇਂ ਪਾਤਸ਼ਾਹ ਨੇ ਵਚਨ ਕੀਤਾ ਸੀ, ਤੂੰ ਤੁਰਕਾਂ ਦੇ ਫਾਹੇ ਲੱਗ ਕੇ ਮਰੇਗਾ, ਕਪੂਰੇ ਦੀ ਮੌਤ ਜਦੋਂ ਨੇੜੇ ਆ ਗਈ
ਦੀਏ ਘੋੜੇ ਉਨ ਈਸੇ ਮੁਲਵਾਈ,
ਨਾਲੇ ਕੋ ਕਪੂਰਾ ਜਿਹੜਾ ਸੀ ਘੋੜਿਆਂ ਦਾ ਸੌਦਾਗਰ ਵੀ ਸੀ, ਘੋੜਿਆਂ ਦਾ ਵਪਾਰ ਕਰਿਆ ਕਰਦਾ ਸੀ, ਬੜੇ ਬੜੇ ਮਹਿੰਗੇ ਘੋੜੇ ਖਰੀਦਣੇ ਵੇਚਣੇ ਤੇ ਆਪ ਵੀ ਘੋੜੇ ਪੈਦਾ ਕਰਨੇ, ਘੋੜੀਆਂ ਚੰਗੀਆਂ ਨਸਲ ਦੀਆਂ ਰੱਖਣੀਆਂ ਤੇ ਵਛੇਰੇ ਪਾਲ ਕੇ ਵੇਚਣੇ, ਇਹ ਕੰਮ ਕਰਦਾ ਸੀ ਕਪੂਰਾ। ਕਪੂਰੇ ਨੇ ਈਸੇ ਖਾਂ ਨੂੰ ਘੋੜੇ ਦਿੱਤੇ ਉਧਾਰੇ। ਹਾਂਜੀ,
ਈਸੇ ਟੋਂਬੂ ਉਸ ਦੁਆਬੇ ਕੀਆ,
ਤੇ ਈਸੇ ਖਾਂ ਨੇ ਉਹਨੂੰ ਇੱਕ, ਜਿਵੇਂ ਅੱਜ ਕੱਲ੍ਹ ਕਹਿੰਦੇ ਚੈੱਕ ਬਣਾ ਦਿੰਦੇ, ਪਹਿਲਾਂ ਹੁੰਡੀ ਕਹਿੰਦੇ ਸੀ, ਟੋਂਬੂ ਕਹਿੰਦੇ ਸੀ, ਹੁੰਡੀ ਬਣਾ ਦਿੱਤੀ, ਟੋਂਬੂ ਬਣਾ ਦਿੱਤਾ ਵੀ ਦੁਆਬੇ ਦੇ ਇਲਾਕੇ 'ਚ ਮੈਂ ਮਾਮਲਾ ਲੈਣਾ, ਜੋ ਕਪੂਰਥਲੇ ਦਾ ਇਲਾਕਾ ਹੈ, ਫਗਵਾੜੇ ਦਾ ਇਲਾਕਾ, ਜਲੰਧਰ ਦਾ ਇਲਾਕਾ ਹੈ, ਉੱਥੇ ਦਾ ਮੈਂ ਟੈਕਸ ਇਕੱਠਾ ਕਰਕੇ ਤੇ ਤੈਨੂੰ ਮੈਂ ਉਹਦੇ ਪੈਸੇ ਤਾਰ ਦਿਆਂਗਾ।
ਲੈਣ ਦਾਮ ਵਹਿਪਾਰੈ ਥੀਆ,
ਤੇ ਇਸੇ ਖਾਂ ਪੈਸੇ ਇਕੱਠੇ ਕਰਨ ਲਈ ਦਰਿਆ ਤੋਂ ਪਰਲੇ ਪਾਸੇ ਚਲਾ ਗਿਆ, ਸਤਲੁਜ ਟੱਪ ਕੇ ਦੁਆਬੇ 'ਚ ਵੜ ਗਿਆ।
ਉਸੇ ਹੋਣੀ ਨੇ ਆਣ ਦਬਾਇਆ,
ਇਧਰੋਂ ਕਪੂਰੇ ਦੀ ਮੌਤ ਆਈ, ਹੋਣੀ ਆ ਗਈ ਤੇ ਹੋਣੀ ਉਹਨੂੰ ਚੁੱਕ ਕੇ ਕਪੂਰੇ ਨੂੰ ਈਸੇ ਖਾਂ ਦੇ ਕੋਲ ਲੈ ਗਈ। ਕਹਿੰਦੇ ਬੰਦੇ ਦੀ ਮੌਤ ਜਿੱਥੇ ਆਉਂਦੀ ਨਾ, ਉਹ ਜਗ੍ਹਾ ਤੇ ਬੰਦਾ ਆਪੇ ਤੁਰ ਕੇ ਜਾਂਦਾ। ਦੇਸ਼ ਕਾਲ ਕਾਰਨ ਤਿੰਨ ਚੀਜ਼ਾਂ ਇਕੱਠੀਆਂ ਹੁੰਦੀਆਂ ਤੇ ਮੌਤ ਆਉਂਦੀ ਹੈ। ਜਿਹੜੇ ਦੇਸ਼ ਵਿੱਚ ਜਿਹੜੀ ਥਾਂ ਤੇ ਜਿਹੜੀ ਧਰਤੀ ਦੇ ਚੱਪੇ ਤੇ ਆਉਣੀ ਨਾ, ਉੱਥੇ ਹੀ ਆਉਣੀ, ਅੱਗੇ ਪਿੱਛੇ ਨਹੀਂ, ਉੱਥੇ ਬੰਦਾ ਆਪੇ ਤੁਰ ਕੇ ਜਾਂਦਾ। ਫਿਰ ਕਾਲ ਕਹਿੰਦੇ ਟਾਈਮ ਨੂੰ, ਉਹ ਟਾਈਮ ਸਮਾਂ ਵੀ ਉਹ ਹੁੰਦਾ, ਉਹ ਲਿਖਿਆ ਹੁੰਦਾ। ਜਿਹੜੇ ਤਰੀਕੇ ਨਾਲ ਮੌਤ ਆਉਣੀ ਹੈ, ਮੌਤ ਦਾ ਜੋ ਬਹਾਨਾ ਬਣਨਾ ਹੈ, ਕਾਰਨ ਬਣਨਾ, ਉਹ ਵੀ ਉੱਥੇ ਆ ਕੇ ਜੁੜ ਜਾਂਦਾ। ਐਕਸੀਡੈਂਟ ਹੋਣਾ, ਕੋਈ ਬਿਮਾਰੀ ਹੋਣੀ ਹੈ, ਕੋਈ ਸ਼ਸਤਰ ਦਾ, ਕੋਈ ਤਲਵਾਰ ਦਾ, ਕੋਈ ਬਰਛੇ ਦਾ, ਗੋਲੀ ਦਾ ਵਾਰ ਹੋਣਾ, ਜਾਂ ਕਿਸੇ ਤਰ੍ਹਾਂ ਜੋ ਵੀ ਮੌਤ ਦਾ ਬਹਾਨਾ, ਮੌਤ ਦਾ ਕਾਰਨ, ਉਹ ਵੀ ਉੱਥੇ ਪਹੁੰਚ ਜਾਂਦਾ ਹੈ ਤੇ ਫਿਰ ਮੌਤ ਹੁੰਦੀ ਹੈ। ਜੇ ਤਿੰਨਾਂ 'ਚੋਂ ਇੱਕ ਵੀ ਚੀਜ਼ ਘੱਟ ਹੋਵੇ, ਮੌਤ ਨਹੀਂ ਹੁੰਦੀ। ਤਿੰਨੇ ਚੀਜ਼ਾਂ ਪੂਰੀਆਂ ਹੋਣ ਤਾਂ ਮੌਤ ਹੁੰਦੀ ਹੈ। ਕਪੂਰੇ ਦੀ ਮੌਤ ਨੇੜੇ ਆ ਗਈ, ਜੋ ਦਸਵੇਂ ਪਾਤਸ਼ਾਹ ਨੇ ਬਚਨ ਕੀਤਾ ਸੀ ਤੂੰ ਫਾਹੇ ਲੱਗ ਕੇ ਮਰੇਗਾ, ਉਹ ਬਚਨ ਪੂਰਾ ਹੋਣ ਦਾ ਟਾਈਮ ਨੇੜੇ ਆ ਗਿਆ।
ਉਸੇ ਪਾਪ ਦਿਲ ਅੰਦਰ ਆਇਆ,
ਕਪੂਰੇ ਦੇ ਮਨ 'ਚ ਪਾਪ ਆ ਗਿਆ, ਲਾਲਚ ਆ ਗਿਆ, ਕਿਉਂਕਿ ਲਾਲਚ ਸਭ ਤੋਂ ਵੱਡਾ ਪਾਪ ਹੈ। ਆਖੋ ਵਾਹਿਗੁਰੂ, ਜੈਸੇ ਵੱਡੇ ਗੁਣ ਲੋਭ ਤੇ ਜਾਤ ਪਰਾਈ, ਦਸਵੇਂ ਪਾਤਸ਼ਾਹ ਦੀ ਬਾਣੀ 'ਚ ਬਚਨ ਆਉਂਦਾ ਹੈ, ਵੱਡੇ ਵੱਡੇ ਗੁਣ ਬੰਦੇ ਦੇ ਲਾਲਚ ਨਾਲ ਨਸ਼ਟ ਹੋ ਜਾਂਦੇ ਆ। ਜਦੋਂ ਬੰਦੇ 'ਚ ਲਾਲਚ ਆ ਗਿਆ, ਸਾਰੇ ਹੀ ਉਹਦੇ ਗੁਣ ਚਲੇ ਜਾਂਦੇ, ਬਹਾਦਰੀ ਵੀ ਚਲੀ ਜਾਂਦੀ ਹੈ, ਸਿਆਣਪ ਵੀ ਚਲੀ ਜਾਂਦੀ ਹੈ, ਅਕਲ ਤੇ ਪਰਦਾ ਪੈ ਜਾਂਦਾ। ਕਪੂਰੇ ਦੇ ਮਨ 'ਚ ਲਾਲਚ ਆ ਗਿਆ, ਪਾਪ ਆ ਗਿਆ।
ਸੱਦ ਚੋਰ ਦੇ ਊਹਾਂ ਲਾਏ,
ਉਹਨੇ ਕੀ ਸੋਚਿਆ, ਉਹਨੇ ਆਖਿਆ ਆਪਾਂ ਈਸੇ ਖਾਂ ਦਾ ਪੈਸਾ ਚੋਰੀ ਕਰਾ ਲਈਏ, ਬਾਅਦ 'ਚ ਟੈਕਸ ਵੀ ਲਵਾਂਗੇ, ਪੈਸੇ ਵੀ ਲਵਾਂਗੇ ਘੋੜਿਆਂ ਦੇ। ਗਿਆ ਤਾਂ ਘੋੜਿਆਂ ਦੇ ਪੈਸੇ ਲੈਣ ਸੀ ਵੀ ਮੈਂ ਘੋੜੇ ਵੇਚੇ ਹੈ ਤੇ ਇਹਦੇ ਪੈਸੇ ਮੈਨੂੰ ਦੇ ਦੇ।
ਲਈ ਮਾਰ ਸ਼ਾਹੇ ਦਰਬ ਕਢਾਈ,
ਸਾਧ ਸੰਗਤ ਜੀ ਉਹਨੇ ਚੋਰ ਲਾ ਦਿੱਤੇ ਨਾਲ, ਚੋਰਾਂ ਨੂੰ ਵੀ ਲੈ ਗਿਆ। ਚੋਰਾਂ ਨੂੰ ਕਹਿਣ ਲੱਗਾ ਤੁਸੀਂ ਜਾ ਕੇ ਈਸੇ ਖਾਂ ਦੇ ਕੋਲ ਜਿੰਨਾ ਪੈਸਾ ਚੋਰੀ ਕਰਾ ਲਓ। ਉਹਨੂੰ ਪਤਾ ਸੀ ਨਾ ਉਹਦੇ ਕੋਲ ਪੈਸਾ, ਉਹਨੇ ਇਕੱਠਾ ਕੀਤਾ। ਅਗਲੇ ਦਿਨ ਉਹਨੇ ਕਿਹਾ ਸੀ ਤੈਨੂੰ ਪੈਸੇ ਦੇ ਦਿਆਂਗਾ। ਹੁਣ ਜਿਹੜੇ ਬੰਦੇ ਨੇ ਕਿਹਾ ਹੋਇਆ ਵੀ ਮੈਂ ਕੱਲ੍ਹ ਨੂੰ ਤੈਨੂੰ ਪੈਸੇ ਦਿਆਂਗਾ, ਇਹਦਾ ਮਤਲਬ ਉਹਦੇ ਕੋਲ ਪੈਸੇ ਹਨ। ਕਪੂਰੇ ਨੂੰ ਪੱਕਾ ਵਿਸ਼ਵਾਸ ਹੋ ਗਿਆ ਵੀ ਅੱਜ ਪੈਸਾ ਇਹਦੇ ਕੋਲ ਹੈ। ਉਹਨੇ ਚੋਰ ਭੇਜ ਕੇ ਉਹ ਜਿਹੜੇ ਪੈਸੇ ਸਨ ਈਸੇ ਖਾਂ ਮੰਝ ਦੇ, ਉਹ ਚੋਰੀ ਕਰਵਾ ਦਿੱਤੇ।
ਸੋ ਬਹੁ ਪ੍ਰਗਟੀ ਸਿਰ ਉਸ ਆਈ,
ਜਦੋਂ ਉਸ ਗੱਲ ਦੀ ਖੋਜ ਨਿਕਲੀ, ਹੁਣ ਚੋਰੀ ਯਾਰੀ ਠੱਗੀ ਬੇਈਮਾਨੀ ਇਹ ਤਾਂ ਛੁਪਦੀ ਨਹੀਂ, ਚੋਰੀ ਦੀ ਖੋਜ ਨਿਕਲ ਆਈ। ਚੋਰਾਂ ਦਾ ਪਤਾ ਲਾਇਆ ਵੀ ਚੋਰ ਕਿੱਥੋਂ ਆਏ ਸੀ, ਕੌਣ ਸੀਗੇ ਚੋਰ। ਫੜਦੇ 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 ਬੰਦੇ ਪਹੁੰਚ ਗਏ ਚੋਰਾਂ ਕੋਲ, ਤੇ ਚੋਰਾਂ ਨੇ ਕਪੂਰੇ ਦਾ ਨਾਂ ਲੈ ਦਿੱਤਾ ਵੀ ਸਾਨੂੰ ਤੇ ਕਪੂਰੇ ਨੇ ਭੇਜਿਆ ਸੀ ਤੇ ਕਪੂਰੇ ਨੇ ਚੋਰੀ ਕਰਾਈ ਹੈ।
ਹੋਣੀ ਹੋਏ ਬੋਲੀ ਮੋਹਰ ਖਾਈ,
ਭਾਈ ਸਾਹਿਬ ਜੀ ਕਹਿੰਦੇ ਨੇ ਹੋਣੀ ਮੂੰਹ ਚੜ ਕੇ ਬੋਲੀ, ਕਾਲ ਆ ਗਿਆ ਕਪੂਰੇ ਦਾ ਤੇ ਉਹਦੇ ਮੂੰਹ ਚੜ ਕੇ ਚੋਰਾਂ ਦੇ ਮੂੰਹ ਤੋਂ ਉਹ ਬੋਲੀ ਹਾਂਜੀ
ਵਾਕ ਸਤ ਗੁਰ ਕੋ ਨਹਿ ਜਾਏ ਖਾਲੀ
ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਦੇ ਬਚਨ ਖਾਲੀ ਜਾਣੇ ਨਹੀਂ ਸਨ ਜੋ ਮਹਾਰਾਜ ਨੇ ਕਿਹਾ ਸੀ ਕਪੂਰਾ ਫਾਹੇ ਲੱਗ ਕੇ ਮਰੇਗਾ ਉਹ ਸਮਾਂ ਨੇੜੇ ਆ ਗਿਆ
ਧਰੁਵ ਧਵਲ ਧਰਤੀ ਜਾਏ ਹਾਲੀ
ਗੁਰਬਾਣੀ ਦੇ ਵਿਚ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਹਨ ਕਿ ਧਰਤੀ ਆਕਾਸ਼ ਗ੍ਰਹਿ ਤਾਰੇ ਪਰਬਤ ਪਹਾੜ ਆਪਣੀ ਥਾਂ ਤੋਂ ਬੇਸ਼ੱਕ ਹਿੱਲ ਜਾਣ ਪਰ ਮਹਾਂਪੁਰਸ਼ ਸਾਧੂ ਦੇ ਬਚਨ ਖਾਲੀ ਨਹੀਂ ਜਾਂਦੇ ਇੱਕ ਸਾਧ ਬਚਨ ਅਟਲਾਦਾ ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਦੇ ਬਚਨ ਕਪੂਰਿਆਂ ਤੋਂ ਫਾਹੇ ਲੱਗ ਕੇ ਮਰੇਗਾ ਉਹ ਬਿਲਕੁਲ ਸਿਰੇ ਤੇ ਆ ਪਹੁੰਚੇ
ਸੋ ਇਸੇ ਖਾਂ ਪਕੜ ਮੰਗਾਇਓ
ਇਸੇ ਖਾਂ ਨੇ ਕਪੂਰੇ ਨੂੰ ਗ੍ਰਿਫ਼ਤਾਰ ਕਰ ਲਿਆ ਆਪਣੀ ਫੌਜ ਭੇਜ ਕੇ ਕਪੂਰੇ ਨੂੰ ਕਾਬੂ ਕਰ ਲਿਆ ਕਪੂਰੇ ਨੂੰ ਫੜ ਕੇ ਇਸੇ ਖਾਂ ਦੇ ਸਾਹਮਣੇ ਪੇਸ਼ ਕੀਤਾ ਗਿਆ
ਯੋਂ ਕਹਿ ਕੇ ਫਾਹੇ ਚੜਵਾਇਓ
ਉਹਨੇ ਕੋਟ ਇਸੇ ਖਾਂ ਦੇ ਵਿੱਚ ਹੀ ਕਪੂਰੇ ਨੂੰ ਇਹ ਕਹਿ ਕੇ ਫਾਂਸੀ ਦੇ ਦਿੱਤੀ
ਦੋਹਰਾ ਇਸੇ ਗੁਰੂ ਕੇ ਵਾਕ ਥੋਂ ਫਾਹੇ ਮੌਤ ਹੋਈ ਜਾਹੇ
ਕਪੂਰਿਆ ਤੈਨੂੰ ਤੇਰੇ ਗੁਰੂ ਦਾ ਬਚਨ ਸੀ ਕਿ ਤੂੰ ਫਾਹੇ ਲੱਗ ਕੇ ਮਰੇਗਾ ਉਹਨੂੰ ਵੀ ਪਤਾ ਸੀ ਇਸੇ ਖਾਂ ਨੂੰ ਉਹ ਕਹਿੰਦਾ ਤੇਰੇ ਗੁਰੂ ਦਾ ਬਚਨ ਹੈ ਤੂੰ ਫਾਹੇ ਲੱਗ ਕੇ ਮਰਨਾ ਲੈ ਮੈਂ ਤੈਨੂੰ ਫਾਹੇ ਲੱਗ ਕੇ ਮਾਰਨ ਲੱਗਾ ਹਾਂ ਹੁਣ ਤੂੰ ਫਾਹੇ ਲੱਗ ਕੇ ਮਰੇਗਾ
ਔਰ ਕਿਸੂ ਕੋ ਦੋਸ਼ ਨਹਿ ਸੋ ਫੁਰਿਓ ਆਹੇ
ਮੇਰਾ ਕੋਈ ਕਸੂਰ ਨਹੀਂ ਮੈਂ ਤੈਨੂੰ ਫਾਹੇ ਲਾ ਰਿਹਾ ਕਿਉਂ ਤੇਰੇ ਗੁਰੂ ਦਾ ਸਰਾਪ ਹੀ ਤੇਰੇ ਅੱਗੇ ਆ ਗਿਆ ਹੈ ਗੁਰੂ ਕਲਗੀਧਰ ਪਾਤਸ਼ਾਹ ਦਾ ਬਚਨ ਹੀ ਤੇਰੇ ਅੱਗੇ ਆ ਗਿਆ ਹੁਣ ਤੈਨੂੰ ਫਾਹੇ ਲਾ ਕੇ ਮੈਂ ਮਾਰਾਂਗਾ ਇਸੇ ਖਾਂ ਨੇ ਜਦੋਂ ਫਾਹੇ ਦੇਣ ਦੀ ਤਿਆਰੀ ਕੀਤੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਪੂਰੇ ਨੇ ਆਖਿਆ ਇੱਕ ਗੱਲ ਹੋਰ ਵੀ ਕਰ ਦੇ ਇਸੇ ਖਾਂ ਕਹਿਣ ਲੱਗਾ ਕਿ ਕਹਿੰਦੇ ਮੇਰੇ ਗੁਰੂ ਨੇ ਇਹ ਵੀ ਆਖਿਆ ਸੀ ਵੀ ਦੁਸ਼ਟ ਤੈਨੂੰ ਦੁਸ਼ਮਣ ਤੇਰੇ ਜਿਹੜੇ ਨੇ ਉਹ ਖੇਹ ਦਾ ਤੋਬਰਾ ਮੂੰਹ ਤੇ ਚਾੜ ਕੇ ਫਫਾਏ ਲਾਣਗੇ ਤੂੰ ਫਾਹੇ ਦਾ ਤੁਸੀਂ ਲਾਣ ਲੱਗੇ ਹੁਣ ਉਹ ਵੀ ਚਾੜ ਦਿਓ ਬਚਨ ਪੂਰਾ ਹੋ ਜਾਵੇ ਤੇ ਉਹਨਾਂ ਨੇ ਫਿਰ ਖੇਹ ਦਾ ਤੋਬਰਾ ਉਹਦੇ ਮੂੰਹ ਤੇ ਚਾੜਿਆ ਤੇ ਫਾਹੇ ਲਾ ਕੇ ਕਪੂਰੇ ਨੂੰ ਮਾਰਿਆ ਕਪੂਰਾ ਇਸੇ ਖਾਂ ਦੇ ਕੋਟ ਵਿੱਚ ਫਾਹੇ ਲਾ ਕੇ ਮਰਿਆ ਉੱਥੇ ਉਹਦੀ ਸਮਾਧ ਬਣੀ ਹੋਈ ਹੈ ਹਾਂਜੀ
ਪਿੰਡ ਰਾਉਣੀ ਮਦ ਉਸ ਟੰਗਿਓ ਭਇਓ ਕਪੂਰਾ ਨਾਸ
ਇਸੇ ਖਾਂ ਦਾ ਪਿੰਡ ਸੀ ਉੱਥੇ ਉਹਦੀ ਰਾਉਣੀ ਕੰਧ ਬਣਾਈ ਹੋਈ ਸੀ ਕਿਲਾ ਜਿਹਨੂੰ ਕੋਟ ਕਹਿੰਦੇ ਹਨ ਕੋਟ ਇਸੇ ਖਾਂ ਉਹਦੇ ਵਿੱਚ ਟੰਗ ਕੇ ਦਰਖਤ ਦੇ ਨਾਲ ਪ੍ਰਸਾ ਪਾ ਕੇ ਫਾਹੇ ਲਾਇਆ ਕਪੂਰਾ ਬਰਾੜ ਉੱਥੇ ਮਾਰਿਆ ਗਿਆ
ਰਤਨ ਸਿੰਘ ਤਿਮ ਹੀ ਲਿਖੀ ਜਿਮ ਸੁਣੀ ਬ੍ਰਿਧਨ ਕੈ ਪਾਸ
ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਉਸੇ ਤਰ੍ਹਾਂ ਲਿਖ ਰਿਹਾ ਜੋ ਆਪਣੇ ਬਜ਼ੁਰਗਾਂ ਬਿਰਧਾਂ ਤੋਂ ਵੱਡਿਆਂ ਸਿੰਘਾਂ ਤੋਂ ਸਿਆਣਿਆਂ ਤੋਂ ਸੁਣਿਆ ਹੈ ਇਸ ਤਰ੍ਹਾਂ ਕਪੂਰੇ ਦੀ ਮੌਤ ਹੋਈ ਸੀ ਜੋ ਮਹਾਰਾਜ ਦਸਵੇਂ ਪਾਤਸ਼ਾਹ ਨੇ ਕਿਹਾ ਸੀ ਫਾਹੇ ਲੱਗ ਕੇ ਮਰੇਗਾ ਸੋ ਫਾਹੇ ਲੱਗ ਕੇ ਹੀ ਮਰਿਆ ਹੈ
ਦੋਹਰਾ 1818 ਘੱਲੂ ਘਾਰੇ ਸਾਲ
1818 ਦੇ ਵਿੱਚ ਵੱਡਾ ਘੱਲੂ ਘਾਰਾ ਹੋਇਆ
ਲੂਟ ਬਿਰਾੜਨ ਕੋ ਤਬੈ ਚੜਿਓ ਖਾਲਸੋ ਰਾਲ
ਯਾਨੀ 1762 ਵਿੱਚ ਵੱਡਾ ਘੱਲੂ ਘਾਰਾ ਹੋਇਆ ਉਸ ਤੋਂ ਬਾਅਦ 6 ਮਹੀਨੇ ਸਿੰਘ ਮਾਲ ਵਿੱਚ ਰਹੇ ਪਹਿਲਾਂ ਤਾਂ ਕੁਝ ਦਿਨ ਬਰਾੜਾਂ ਨੇ ਸੇਵਾ ਸੰਭਾਲ ਕੀਤੀ ਬਾਅਦ ਵਿੱਚ ਸਿੰਘਾਂ ਦਾ ਵੈਰ ਕਰਨ ਲੱਗ ਪਏ ਜਿਸ ਕਰਕੇ ਸਿੰਘਾਂ ਦਾ ਤੇ ਬਰਾੜਾਂ ਦਾ ਝਗੜਾ ਹੋਇਆ ਤੇ ਕਪੂਰਾ ਵੀ ਮਾਰਿਆ ਗਿਆ ਇਹ ਸਾਰੀ ਕਥਾ ਇੱਥੇ ਬਿਆਨ ਕੀਤੀ ਹੈ
ਚਾਉ ਪਈ ਆਲਾ ਸਿੰਘ ਪਹਿ ਸਿੰਘਨ ਆਇਓ
ਸਾਧ ਸੰਗਤ ਜੀ ਸਰਦਾਰ ਆਲਾ ਸਿੰਘ ਜੀ ਜੋ ਪਟਿਆਲੇ ਦੇ ਰਾਜੇ ਹੋਏ ਨੇ ਪਹਿਲਾਂ ਬਰਨਾਲੇ ਦੇ ਕੋਲ ਰਹਿੰਦੇ ਸਨ ਬਰਨਾਲਾ ਰਾਜਧਾਨੀ ਬਾਅਦ ਚ ਪਟਿਆਲਾ ਵਸਾਇਆ ਹੈ ਬਰਨਾਲੇ ਬਾਬਾ ਆਲਾ ਸਿੰਘ ਦੇ ਕੋਲ ਖਾਲਸਾ ਆਇਆ ਸੀ
ਸਾਥ ਫੁਲਾਇਨ ਸੋ ਲੈ ਧਾਇਓ
ਤੇ ਫੂਲਵਾਣੀ ਜਿਹੜੀ ਫੌਜ ਉਹ ਵੀ ਸਿੰਘਾਂ ਦੇ ਕੋਲ ਆਈ ਫੂਲਵਾਇਨ ਦਾ ਮਤਲਬ ਹੈ ਵੀ ਫੂਲਕਿਆਂ ਦੀਆਂ ਹੋਰ ਰਿਆਸਤਾਂ ਧੰਨ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਸੱਤਵੇਂ ਪਾਤਸ਼ਾਹ ਜਦੋਂ ਮਾਲਵੇ ਦੀ ਧਰਤੀ ਤੇ ਵਿਚਰ ਰਹੇ ਸਨ ਤਾਂ ਕਾਲਾ ਨਾਮ ਦਾ ਬਰਾੜ ਜੋ ਮਹਾਰਾਜਕਿਆਂ ਦੇ ਕੌੜਿਆਂ ਨਾਲ ਲੜਿਆ ਸੀ, ਬੜਾ ਬਹਾਦਰ ਯੋਧਾ, ਆਪਣੇ ਦੋ ਭਤੀਜਿਆਂ ਨੂੰ ਲੈ ਕੇ ਗੁਰੂ ਦਰਬਾਰ ਚ ਹਾਜ਼ਰ ਹੋਇਆ। ਇੱਕ ਲੜਕੇ ਦੀ ਉਮਰ 9 ਸਾਲ ਦੀ ਸੀ, ਇੱਕ ਦੀ 7 ਸਾਲ ਦੀ ਸੀ। ਇੱਕ ਦਾ ਨਾਮ ਫੂਲ ਸੀ, ਇੱਕ ਦਾ ਨਾਮ ਸੰਦਲੀ ਸੀ। ਔਰ ਤਨ ਤੇ ਕੱਪੜਾ ਨਹੀਂ ਸੀ ਤੇ ਨੰਗੇ ਧੜੰਗੇ ਮਿੱਟੀ ਚ ਰੁੜੇ ਹੋਏ ਦੋਵੇਂ ਮੁੰਡੇ ਗੁਰੂ ਸਾਹਿਬ ਦੇ ਸਾਹਮਣੇ ਖੜੇ ਆਪਣੇ ਪੇਟ ਦੇ ਉੱਤੇ ਹੱਥ ਮਾਰੀ ਜਾਂਦੇ ਹੈ। ਧੰਨ ਗੁਰੂ ਰਾਏ ਸਾਹਿਬ ਪੁੱਛਦੇ, ਕਹਿੰਦੇ ਕਾਲਿਆ ਇਹ ਬੱਚੇ ਕਿਹਦੇ ਹਨ? ਕਹਿਣ ਲੱਗਾ, ਜੀ ਮੇਰੇ ਭਤੀਜੇ ਹਨ, ਇਹਨਾਂ ਦੀ ਮਾਂ ਵੀ ਮਰ ਗਈ ਹੈ, ਪਿਓ ਵੀ ਮਰ ਗਿਆ ਹੈ, ਇਹਨਾਂ ਦਾ ਕੋਈ ਵਾਲੀ ਵਾਰਸ ਨਹੀਂ। ਮਹਾਰਾਜ ਕਹਿੰਦੇ ਪੇਟ ਤੇ ਹੱਥ ਕਿਉਂ ਮਾਰਦੇ ਹਨ, ਢਿੱਡ ਕਿਉਂ ਖੜਕਾਉਂਦੇ ਹਨ? ਕਹਿਣ ਲੱਗਾ, ਜੀ ਰੋਟੀ ਨਹੀਂ ਖਾਧੀ, ਭੁੱਖੇ ਹਨ, ਰੋਟੀ ਮੰਗਦੇ ਹਨ। ਸਤਿਗੁਰੂ ਕਹਿਣ ਲੱਗੇ, ਇਹਨਾਂ ਦੇ ਘੋੜੇ ਜਮਨਾ ਚ ਪਾਣੀ ਪੀਆ ਕਰਨਗੇ। ਇਹ ਬਚਨ ਹੋਇਆ ਗੁਰੂ ਹਰਿਰਾਏ ਸਾਹਿਬ ਮਹਾਰਾਜ 7ਵੇਂ ਪਾਤਸ਼ਾਹ ਦਾ। ਉਹੀ ਬੱਚਿਆਂ ਚ ਬਾਬਾ ਫੂਲ ਜੀ ਹੋਏ ਵੱਡੇ ਹੋ ਕੇ। ਬਾਬੇ ਫੂਲ ਨੇ ਰਾਮਪੁਰਾ ਫੂਲ ਵਸਾਇਆ, ਫਿਰ ਹੋਰ ਰਿਆਸਤਾਂ ਚ ਫੂਲਕਿਆਂ ਦੀਆਂ ਹੋਈਆਂ। ਬਾਬੇ ਫੂਲ ਦੇ ਅੱਗੋਂ ਉਹਨਾਂ ਦੇ ਪੁੱਤਰ ਰਾਮਾ ਤੇ ਤ੍ਰਿਲੋਕਾ ਜਿਹੜੇ ਦਮਦਮੇ ਸਾਹਿਬ 10ਵੇਂ ਪਾਤਸ਼ਾਹ ਤੋਂ ਅੰਮ੍ਰਿਤ ਛਕ ਕੇ ਰਾਮ ਸਿੰਘ ਤੇ ਤ੍ਰਿਲੋਕ ਸਿੰਘ ਬਣੇ। ਤ੍ਰਿਲੋਕ ਸਿੰਘ ਦੀਆਂ ਦੋ ਰਿਆਸਤਾਂ ਬਣੀਆਂ, ਜੀਂਦ ਤੇ ਨਾਭਾ। ਰਾਮ ਸਿੰਘ ਦੇ ਪੁੱਤਰ ਬਾਬਾ ਆਲਾ ਸਿੰਘ ਜੀ ਪਟਿਆਲਾ, ਇਹ ਰਿਆਸਤਾਂ ਚੱਲੀਆਂ। ਸੋ ਖਾਲਸੇ ਦੇ ਵਿੱਚ ਇਹ 12ਵੀਂ ਮਿਸਲ ਵੀ ਮੰਨੀ ਜਾਂਦੀ ਸੀ ਜੋ ਮਾਲਵੇ ਦੇ ਸਿੱਖਾਂ ਦੀ ਸੀ, ਬਰਾੜਾਂ ਦੀ। ਇਹ ਖਾਲਸੇ ਦੇ ਕੋਲ ਸਾਰੀਆਂ ਮਿਸਲਾਂ ਦੇ ਮੁਖੀ ਇਕੱਠੇ ਹੋ ਕੇ ਨਾਭੇ ਵਾਲਾ ਸਰਦਾਰ ਸੁਖਚੈਨ ਸਿੰਘ ਤੇ ਜੀਂਦ ਵਾਲਾ ਗੁਰਦਿੱਤ ਸਿੰਘ ਬਾਬਾ ਜੱਸਾ ਸਿੰਘ ਜੀ ਦੇ ਕੋਲ ਆਏ ਹਨ।
ਸਾਥ ਭਾਈ ਕੇ ਲੈ ਚੜਾਈ,
ਨਾਲ ਭਾਈ ਕੇ ਭਾਈ ਭਗਤੂ ਸਾਹਿਬ ਜੀ ਦਾ ਪਰਿਵਾਰ, ਜਿਹੜੇ ਸ੍ਰੀ ਗੁਰੂ ਰਾਮਦਾਸ ਜੀ ਮਾਈ ਭਿੱਖਾ ਨੂੰ ਵਰ ਦਿੱਤਾ ਸੀ। ਉਹਨੇ ਆਖਿਆ ਸੀ ਸੋਨੇ ਦੀ ਮਧਾਣੀ ਹੋਵੇ, ਪੋਤਰੇ ਨੂੰ ਦੁੱਧ ਰਿੜਕਦੀ ਵੇਖਾਂ। ਤੇ ਗੁਰੂ ਰਾਮਦਾਸ ਮਹਾਰਾਜ ਕਹਿਣ ਲੱਗੇ, ਤੇਰੇ ਘਰ ਭਗਤੂ ਦਾ ਜਨਮ ਹੋਵੇਗਾ, ਸਾਡਾ ਗੁਰਸਿੱਖ ਬੰਦਗੀ ਵਾਲਾ, ਉਹਦੀ ਅੰਸ਼ ਬੰਸ਼ ਦਾ ਰਾਜ ਵੀ ਹੋਵੇਗਾ ਤੇ ਸੋਨੇ ਦੀ ਮਧਾਣੀ ਵੀ ਹੋਵੇਗੀ। ਇਹ ਗੁਰੂ ਰਾਮਦਾਸ ਦੇ ਬਚਨ ਨਾਲ ਭਾਈਗੀਆਂ ਦਾ ਵੰਸ਼ ਚੱਲਿਆ। ਬੜੇ ਰਾਠ ਜ਼ਿਮੀਦਾਰ ਤਗੜੇ ਬਣ ਗਏ ਤੇ ਸਾਧ ਸੰਗਤ ਜੀ ਭਾਈ ਭਗਤੂ ਦੇ ਪਰਿਵਾਰ ਵਿੱਚੋਂ ਉਸ ਵੇਲੇ ਸਰਦਾਰ ਦੇਸੂ ਸਿੰਘ ਆਦਿਕ ਜਿਹੜੇ ਸਿੰਘਾਂ ਦੇ ਕੋਲ ਆਏ ਹਨ।
ਬੁੱਢਾ ਸਿੰਘ ਗੁਰਬਖਸ਼ ਸਿੰਘ ਭਾਈ,
ਭਾਈ ਬੁੱਢਾ ਸਿੰਘ ਗੁਰਬਖਸ਼ ਸਿੰਘ ਇਹ ਸਰਦਾਰ ਆਏ ਹਨ।
ਮਲੇਰ ਮਾਰਨ ਉਨ ਦਈ ਸਲਾਹੇ,
ਮਲਵਈਆਂ ਨੇ ਬਾਬਾ ਆਲਾ ਸਿੰਘ ਨਾਲ ਸਲਾਹ ਕੀਤੀ। ਬਰਨਾਲੇ ਦੇ ਮੀਟਿੰਗ ਹੋਈ, ਠੀਕਰੀਵਾਲ ਪਿੰਡ ਹੈ ਬਰਨਾਲੇ ਦੇ ਲਾਗੇ, ਉੱਥੇ ਖਾਲਸਾ ਪੰਥ ਜ਼ਿਆਦਾਤਰ ਬਾਬਾ ਜੱਸਾ ਸਿੰਘ ਜੀ ਉੱਥੇ ਠਹਿਰਿਆ ਕਰਦੇ, ਨਵਾਬ ਕਪੂਰ ਸਿੰਘ ਜੀ ਵੀ ਠੀਕਰੀਵਾਲ ਠਹਿਰਿਆ ਕਰਦੇ ਸਨ। ਆਲਾ ਸਿੰਘ ਦੇ ਉੱਥੇ ਲੰਗਰ ਚੱਲਦੇ ਰਹਿੰਦੇ ਸਨ। ਆਲਾ ਸਿੰਘ ਨੇ, ਗੁਰਦਿੱਤ ਸਿੰਘ ਨੇ, ਸੁਖਚੈਨ ਸਿੰਘ ਨੇ, ਨਾਭੇ ਜੀਨ ਦੇ ਸਾਰੇ ਰਾਜਿਆਂ ਨੇ, ਭਗਤੂਕਿਆਂ ਦੇ ਰਾਜਿਆਂ ਨੇ, ਉਦੋਂ ਵੱਡੇ ਰਾਜੇ ਤਾਂ ਨਹੀਂ ਸਨ ਬਣੇ, ਅਜੇ ਉਹ ਪੁੰਗਰ ਰਹੇ ਸਨ, ਹੌਲੇ ਹੌਲੇ ਤਾਕਤ ਫੜ ਰਹੇ ਸਨ। ਬਾਬਾ ਜੱਸਾ ਸਿੰਘ ਨੂੰ ਕਿਹਾ ਕਿ ਬਾਬਾ ਜੀ ਮਲੇਰਕੋਟਲਾ ਫਤਿਹ ਕਰ ਲਓ, ਜੇ ਮਲੇਰਕੋਟਲਾ ਫਤਿਹ ਕਰ ਲਵਾਂਗੇ ਤੇ ਇੱਕ ਤਾਂ ਵੱਡੇ ਘੱਲੂ ਘਾਰੇ ਦਾ ਬਦਲਾ ਲਿਆ ਜਾਏਗਾ ਤੇ ਦੂਸਰਾ ਇਹ ਪਠਾਨ ਸਾਨੂੰ ਟਿਕਣ ਨਹੀਂ ਦਿੰਦੇ, ਨਾ ਮਲਵਈਆਂ ਨੂੰ ਟਿਕਣ ਦਿੰਦੇ ਆ, ਨਾ ਮਾਝੇ ਵਾਲਿਆਂ ਨੂੰ ਇੱਥੇ ਵੜਨ ਦਿੰਦੇ ਹੈ, ਤੇ ਵੱਡੇ ਘੱਲੂ ਘਾਰੇ ਜਿਨ੍ਹਾਂ ਨੇ ਡਟ ਕੇ ਸਿੱਖਾਂ ਦਾ ਨੁਕਸਾਨ ਕੀਤਾ ਹੈ, ਮਲੇਰਕੋਟਲੇ ਵਾਲਿਆਂ ਨੂੰ ਫਤਿਹ ਕਰ ਲਈਏ।
ਪਠਾਨ ਮਲਵਈਆਂ ਬੈਰ ਸੋਥਾਏ,
ਕਿਉਂਕਿ ਮਲਵਈਆਂ ਦਾ ਵੀ ਪਠਾਣਾ ਨਾਲ ਵੈਰ ਸੀ। ਆਲਾ ਸਿੰਘ ਤੇ ਹੋਰ ਜਿਹੜੇ ਮਾਲਵੇ ਦੇ ਸਿੱਖ ਰਾਜੇ ਸਨ, ਰਾਠ ਸਨ, ਉਹਨਾਂ ਨੂੰ ਵੀ ਮਲੇਰਕੋਟਲੇ ਵਾਲੇ ਅੱਗੇ ਨਹੀਂ ਸੀ ਵਧਣ ਦਿੰਦੇ। ਮਲੇਰਕੋਟਲੇ ਵਾਲਿਆਂ ਨੂੰ ਇਹ ਖਤਰਾ ਸੀ ਕਿ ਜੇ ਸਿੱਖ ਬਰਾੜ ਰਾਜ ਕਰਨ ਲੱਗ ਪਏ ਤੇ ਸਾਨੂੰ ਕਿਤੇ ਭਜਾ ਨਾ ਦੇਣ, ਇਹ ਸਾਡਾ ਇਲਾਕਾ ਖੋਣਗੇ। ਇਸ ਕਰਕੇ ਮਲੇਰਕੋਟਲੇ ਵਾਲਿਆਂ ਦਾ ਤੇ ਮਾਲਵੇ ਦੇ ਸਿੱਖਾਂ ਦਾ ਵੈਰ ਚੱਲ ਰਿਹਾ ਸੀ।
ਦੌੜ ਚ ਤਰਫੋਂ ਲੂਟ ਮਚਾਹੇ
ਕਹਿੰਦੇ ਆਪ ਸਿੰਘਾਂ ਨੇ ਸਲਾਹ ਕੀਤੀ, ਬਾਬਾ ਆਲਾ ਸਿੰਘ, ਗੁਰਦਿੱਤ ਸਿੰਘ, ਸੁਖਚੈਨ ਸਿੰਘ, ਬੁੱਢਾ ਸਿੰਘ, ਗੁਰਬਖਸ਼ ਮਲਵਈ ਸਰਦਾਰ ਕਹਿਣ ਲੱਗੇ, ਆਪਾਂ ਮਲੇਰਕੋਟਲੇ ਦੇ ਚਾਰ ਤਰਫੋਂ ਹੱਲਾ ਕਰਕੇ ਲੁੱਟ ਮਾਰ ਕਰੀਏ।
ਮੁਲਕ ਮਾਰ ਉਨ ਤੁਰੇ ਅਗਾਹੇ
ਔਰ ਇਹਨਾਂ ਦਾ ਮੁਲਕ ਮਾਰ ਕੇ ਤੇ ਆਪਾਂ ਫਿਰ ਅੱਗੇ ਸਰਹੰਦ ਨੂੰ ਤੁਰੀਏ।
ਸਿੰਘ ਤੁਰੇ ਸਰਹੰਦ ਦਾਈ,
ਇਸ ਤਰ੍ਹਾਂ ਖਾਲਸਾ ਜੀ ਮਲੇਰਕੋਟਲੇ ਦਾ ਇਲਾਕਾ ਫਤਿਹ ਕਰਕੇ ਸਿੰਘ ਸਰਹੰਦ ਨੂੰ ਤੁਰ ਪਏ।
ਦੇਖ ਬਾਗ ਮੁੜ ਆਏ ਧਾਈ,
ਤੋ ਸਿੰਘਾਂ ਨੇ ਬਾਹਰ ਬਾਗ ਦੇ ਵਿਚ ਜਾ ਡੇਰਾ ਕੀਤਾ ਤੇ ਬਾਗ ਦੇ ਵਿਚ ਬੈਠ ਕੇ ਵਿਚਾਰ ਕਰਦੇ ਹੈ।
ਹੁਤੀ ਫੌਜ ਜੋ ਸ਼ਹਿਰ ਸੋ ਮਾਹੀ,
ਜਿਹੜੀ ਤੁਰਕਾਂ ਦੀ ਫੌਜ ਸੀ ਪਠਾਣਾ ਦੀ, ਉਹ ਸ਼ਹਿਰ ਦੇ ਵਿਚ ਬੜੀ ਹੋਈ ਸੀ। ਸ਼ਹਿਰ ਤੋਂ ਬਾਹਰ ਸਿੱਖਾਂ ਦਾ ਮੁਕਾਬਲਾ ਕਰਨ ਲਈ ਫੌਜ ਤੁਰਕਾਂ ਦੀ ਨਹੀਂ ਆਈ।
ਸਿੰਘਾਂ ਭੈ ਤੇ ਨਿਕਸੀ ਨਾਹੀ,
ਸਿੰਘਾਂ ਤੋਂ ਡਰਦੀ ਮਾਰੀ ਸਰਹੰਦ ਦੇ ਸੂਬੇ ਜੈਨ ਖਾਨ ਦੀ ਫੌਜ ਬਾਹਰ ਨਹੀਂ ਨਿਕਲੀ।
ਸਿੰਘਾਂ ਲੀਨੋ ਉਸ ਲੱਖ ਜੋਰ,
ਸਿੰਘਾਂ ਨੇ ਵੇਖ ਲਿਆ ਵੀ ਜੈਨ ਖਾਂ ਵਿਚ ਹੁਣ ਦਮ ਨਹੀਂ ਰਿਹਾ, ਖਾਲਸੇ ਦੀ ਝਾਲ ਨਹੀਂ ਚੱਲਦਾ, ਕਿਉਂਕਿ ਜਿਹੜਾ ਬਾਹਰ ਨਹੀਂ ਨਿਕਲਿਆ ਦਾ ਮਤਲਬ ਡਰ ਗਿਆ ਹੈ, ਤਾਕਤ ਘੱਟ ਹੈ, ਅੰਦਾਜ਼ਾ ਲਾ ਲਿਆ ਸਿੰਘਾਂ ਨੇ।
ਭਇਓ ਖਾਲਸੋ ਔਰੈ ਤੌਰ,
ਖਾਲਸੇ ਨੇ ਫਿਰ ਹੋਰ ਤਰੀਕਾ ਅਪਣਾ ਲਿਆ।
ਆਖੇ ਖਾਲਸੋ ਸਸੋ ਦੌੜਾਇਓ,
ਸਿੰਘ ਕਹਿਣ ਲੱਗੇ ਖਰਗੋਸ਼ ਦੌੜ ਗਏ ਸਿੰਘਾਂ ਨੂੰ ਵੇਖ ਕੇ, ਸਸਾ ਦੌੜ ਗਿਆ, ਕਹਿੰਦੇ ਜੈਨ ਖਾਂ ਨੂੰ ਸਸਾ ਕਹਿਣ ਲੱਗ ਪਏ।
ਮਾਰਿਓ ਫਿਰ ਅਬ ਫਰੋ ਪਾਇਓ,
ਕਹਿੰਦੇ ਇਹ ਤਾਂ ਮਾਰਿਆ ਹੀ ਗਿਆ ਸਮਝੋ, ਜਿਹੜਾ ਡਰ ਕੇ ਅੰਦਰ ਵੜ ਗਿਆ ਹੈ।
ਦੋਹਰਾ ਸਿੰਘਨ ਮੁੱਲ ਖਈਏ ਸਦ, ਪੁੱਛੇ ਜੋ ਸਿੰਘ ਉਹਾ ਥੋਏ।
ਹੁਣ ਫਿਰ ਸਿੰਘਾਂ ਨੇ, ਸਿਆਣੇ ਬੜੇ ਸਨ ਬਾਬਾ ਜੱਸਾ ਸਿੰਘ ਜੀ ਵਰਗੇ ਸਾਰੇ ਸਿਆਣੇ ਸਿੰਘਾਂ ਨੇ ਆਖਿਆ, ਦੁਸ਼ਮਣ ਨੂੰ ਕਮਜ਼ੋਰ ਵੀ ਨਹੀਂ ਸਮਝਣਾ ਚਾਹੀਦਾ, ਉਹਦਾ ਭੇਦ ਲੈਣਾ ਚਾਹੀਦਾ, ਇਲਾਕੇ ਵਿਚ ਜੈਨ ਖਾਂ ਦੀ ਕਿੱਦਾਂ ਦੀ ਪੁਜੀਸ਼ਨ ਹੈ ਪਤਾ ਲਾਓ। ਫਿਰ ਜਿਹੜੇ ਸਰਹੰਦ ਦੇ ਇਲਾਕੇ ਚ ਸਿੱਖ ਰਹਿੰਦੇ ਸਨ ਉਹਨਾਂ ਨੂੰ ਬੁਲਾਇਆ। ਹਾਂਜੀ,
ਦਸ ਦੁਸ਼ਟ ਮਰਵਾਓ ਖਾਲਸੇ, ਆਗੂ ਹੋਏ ਦਸੋਏ।
ਬਾਬਾ ਜੱਸਾ ਸਿੰਘ ਜੀ ਵਰਗੇ ਸਿਆਣੇ ਸਿੰਘਾਂ ਨੇ ਸਰਹੰਦ ਦੇ ਪਿੰਡਾਂ ਚ ਰਹਿਣ ਵਾਲੇ ਸਿੱਖਾਂ ਨੂੰ ਬੁਲਾਇਆ, ਉਹਨਾਂ ਨੂੰ ਆਖਿਆ, ਸਿੰਘੋ ਅਸੀਂ ਆ ਗਏ ਹਾਂ, ਹੁਣ ਤੁਸੀਂ ਦੁਸ਼ਟਾਂ ਦਾ ਸਾਨੂੰ ਟਿਕਾਣਾ ਪਤਾ ਦੱਸੋ, ਅਸੀਂ ਸਰਹੰਦ ਫਤਿਹ ਕਰ ਲਈਏ। ਸਾਹਿਬਜ਼ਾਦਿਆਂ ਦੀ ਸ਼ਹੀਦੀ ਵਾਲਾ ਸਥਾਨ ਇਹਨਾਂ ਤੁਰਕਾਂ ਨੇ ਬਰਬਾਦੀ ਕਰ ਦਿੱਤੀ ਹੈ, ਅਸੀਂ ਫੇਰ ਗੁਰਦੁਆਰਾ ਫਤਿਹਗੜ੍ਹ ਸਾਹਿਬ ਬਣਾਉਣਾ ਹੈ। ਹਾਂਜੀ,
ਚਾਓ ਪਈ ਕਢੂਏ ਵਾਲ ਔ ਸਲੌਦੀ ਵਾਲ।
ਸਰਹੰਦ ਦੇ ਇਲਾਕੇ ਚ ਸਿੱਖਾਂ ਦੇ ਪਿੰਡ ਛੋਟੇ ਵੱਡੇ ਹੋਰ ਵੀ ਸਨ, ਪਰ ਦੋ ਬੜੇ ਵੱਡੇ ਸਨ। ਇੱਕ ਸੀ ਕਢੂਆਂ, ਸਾਧ ਸੰਗਤ ਜੀ, ਕਢੂਆਂ ਪਿੰਡ ਮੁਰਿੰਡੇ ਤੋਂ ਕੋਈ 7-8 ਕਿਲੋਮੀਟਰ ਖਰੜ ਰੋਡ ਦੇ ਉੱਤੇ ਹੈ, ਚੰਡੀਗੜ੍ਹ ਨੂੰ ਆਉਂਦਿਆਂ ਹੋਇਆਂ। ਗੁਰੂ ਹਰਿਰਾਏ ਸਾਹਿਬ ਮਹਾਰਾਜ ਉਸ ਪਿੰਡ ਚ ਗਏ ਸੀ, ਲੁਹਾਰਾਂ ਨੇ ਸੇਵਾ ਕੀਤੀ ਸੀ, ਸਤਿਗੁਰਾਂ ਨੇ ਉਹਨਾਂ ਨੂੰ ਵਰ ਦਿੱਤਾ ਸੀ ਤੁਹਾਡਾ ਲੋਹਾ ਸੋਨੇ ਦੇ ਭਾਅ ਵਿਕੇਗਾ। ਹੁਣ ਉਹਨਾਂ ਦੇ ਜਿੰਨੇ ਵੀ ਸਰਬਲੋਹ ਦੇ ਬਾਟੇ ਹਨ ਉਸੇ ਪਿੰਡ ਜੀ ਬਣਦੇ ਹਨ, ਸੰਸਾਰ ਭਰ ਚ ਉੱਥੋਂ ਹੀ ਜਾਂਦੇ ਹਨ, ਅੰਮ੍ਰਿਤ ਛਕਾਉਣ ਵਾਲੇ ਬਾਟੇ ਸਾਰੇ ਉੱਥੇ ਹੀ ਬਣਦੇ ਹਨ। ਕਢੂਏ ਪਿੰਡ ਚ ਸਿੱਖਾਂ ਦੇ ਕਈ ਘਰ ਸਨ ਤੇ ਇੱਕ ਪਰਾਂ ਸਲੌਦੀ ਪਿੰਡ ਹੈ ਸਿੰਘਾਂ ਦੀ ਸਲੌਦੀ, ਉੱਥੇ ਵੀ ਸਿੰਘ ਰਹਿੰਦੇ ਸਨ। ਉਹ ਸਿੰਘਾਂ ਨੂੰ ਬਾਬਾ ਜੱਸਾ ਸਿੰਘ ਜੀ ਨੇ ਸੱਦਿਆ, ਉਹਨਾਂ ਨੂੰ ਪੁੱਛਿਆ ਵੀ ਸਰਹੰਦ ਦੇ ਇਲਾਕੇ ਦਾ ਸਾਨੂੰ ਬਿਰਤਾਂਤ ਦੱਸੋ।
ਹੁਤੈ ਕਦੀਮੀ ਸਿੰਘਨ ਨਾਲ,
ਉਹ ਜਿਹੜੇ ਪਿੰਡਾਂ ਵਿਚ ਰਹਿਣ ਵਾਲੇ ਸਿੱਖ ਸਨ ਮੁੱਢ ਤੋਂ ਹੀ ਪੰਥ ਨੂੰ ਪ੍ਰੇਮ ਕਰਨ ਵਾਲੇ ਸਨ, ਗੁਰੂ ਘਰ ਦੇ ਪੱਕੇ ਸ਼ਰਧਾਲੂ ਸਨ, ਮਜਬੂਰੀ ਵਾਸ ਸਰਹੰਦ ਦੇ ਇਲਾਕੇ ਚ ਰਹਿੰਦੇ ਸੀ, ਪਰ ਜਦੋਂ ਖਾਲਸੇ ਦੇ ਦਲ ਆਉਂਦੇ ਸੀ ਤੇ ਸਿੱਖਾਂ ਦੀ ਮਦਦ ਕਰਦੇ ਸੀ।
ਹੁਣ ਦੋਇਨ ਮਿਲ ਇਮ ਗੱਲ ਕਹੀ,
ਸਲੌਦੀ ਵਾਲਿਆਂ ਨੇ ਤੇ ਕਢੂਏ ਵਾਲਿਆਂ ਨੇ ਬਾਬਾ ਜੀ ਜੱਸਾ ਸਿੰਘ ਜੀ ਨੂੰ ਤੇ ਸਾਰੇ ਸਿੱਖ ਸਰਦਾਰਾਂ ਨੂੰ ਦੱਸਿਆ।
ਦੁਸ਼ਟਨ ਸਿਰ ਦੁਸ਼ਟ ਮੁਰੰਡੋ ਅਹੀ,
ਉਹ ਕਹਿਣ ਲੱਗੇ ਖਾਲਸਾ ਜੀ ਸਭ ਤੋਂ ਵੱਡੇ ਦੁਸ਼ਟ ਮੁਰੰਡੇ ਵਾਲੇ ਰੰਗੜ, ਇਹਨਾਂ ਨੇ ਮੁੱਢ ਤੋਂ ਹੀ ਗੁਰੂ ਘਰ ਦੇ ਨਾਲ ਵੈਰ ਕੀਤਾ ਹੈ।
ਸਾਹਿਬ ਯਾਦੇ ਜਿਨ੍ਹਾਂ ਫੜਾਏ,
ਮੁਰਿੰਡੇ ਦੇ ਜਾਨੀ ਖਾਂ ਤੇ ਮਾਨੀ ਖਾਂ ਨੇ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਤੇ ਮਾਤਾ ਗੁਜਰੀ ਜੀ ਨੂੰ ਗ੍ਰਿਫ਼ਤਾਰ ਕਰਕੇ ਲਿਆਂਦਾ ਸੀ। ਸਾਹਿਬਜ਼ਾਦੇ ਮੁਰਿੰਡੇ ਵਾਲਿਆਂ ਨੇ, ਬਾਗਾਂ ਵਾਲੇ ਮੁਰਿੰਡੇ ਵਾਲੇ ਦੇ ਪਠਾਣਾ ਨੇ ਫੜੇ ਸਨ।
ਤਾਉ ਵਜ਼ੀਰੇ ਨੇ ਠੇਕਾਏ,
ਬਾਅਦ ਵਿਚ ਸੂਬੇ ਵਜ਼ੀਰ ਖਾਂ ਕੋਲ ਪਹੁੰਚਾ ਦਿੱਤੇ ਸਨ, ਜਿਸ ਨੇ ਸਾਹਿਬਜ਼ਾਦੇ ਨੀਹਾਂ ਵਿਚ ਚਿਣ ਕੇ ਸ਼ਹੀਦ ਕਰ ਦਿੱਤੇ।
ਇਹ ਦੋਨਾਂ ਨੇ ਦਈ ਸਲਾਹੀ,
ਇਹ ਜਾਨੀ ਖਾਂ ਤੇ ਮਾਨੀ ਖਾਂ ਇਥੋਂ ਦੇ ਸਨ ਮੁਰਿੰਡੇ ਦੇ। ਪਹਿਲਾਂ ਇਹਨਾਂ ਨੂੰ ਸੋਧਣਾ ਚਾਹੀਦਾ, ਮੁਰਿੰਡਾ ਮਾਰਨਾ ਚਾਹੀਦਾ। ਖਾਲਸਾ ਜੀ, ਇਹ ਤੁਰਕਾਂ ਦਾ ਵੱਡਾ ਠਾਣਾ ਹੈ, ਇਹ ਦੁਸ਼ਟਾਂ ਚੋਂ ਵੱਡੇ ਦੁਸ਼ਟ ਹਨ। ਘੜੂਏ ਵਾਲੇ ਸਿੱਖਾਂ ਨੇ ਤੇ ਸ਼ਲੋਦੀ ਵਾਲੇ ਸਿੱਖਾਂ ਨੇ ਖਾਲਸੇ ਦੇ ਦਲ ਨੂੰ ਮੁਰਿੰਡੇ ਦੀ ਦਸ ਪਾ ਦਿੱਤੀ।
ਮਾਰੋ ਯਾਹੀ ਅਬ ਛਾਡੋ ਨਾਹੀ,
ਬਾਬਾ ਜੱਸਾ ਸਿੰਘ ਜੀ ਅਤੇ ਹੋਰ ਸਰਦਾਰਾਂ ਨੂੰ ਘੜੂਏ ਦੇ ਸਿੰਘ ਕਹਿੰਦੇ ਆ ਜੀ, ਮੁਰਿੰਡਾ ਮਾਰੋ, ਇਹਨਾਂ ਨੂੰ ਨਾ ਛੱਡੋ।
ਜੱਸਾ ਸਿੰਘ ਕਛ ਚਾਹੇ ਟਲਾਇਆ,
ਬਾਬਾ ਜੱਸਾ ਸਿੰਘ ਜਿਹੜੇ ਟਾਲਾ ਕਰਨਾ ਚਾਹੁੰਦੇ ਸੀਗੇ, ਉਹ ਕਹਿੰਦੇ ਸੀ ਅਜੇ ਸਮਾਂ ਨਹੀਂ ਹੈ।
ਗਿਲ ਜਨ ਢਿੱਗ ਕਰ ਚਾਹੇ ਸੰਕਾਇਆ,
ਉਹ ਇਹ ਸਮਝਦੇ ਸਨ ਵੀ ਅਬਦਾਲੀ ਦੀ ਫੌਜ ਨੇੜੇ ਹੈ, ਜੇ ਆਪਾਂ ਇਸ ਪਾਸੇ ਕੋਈ ਗੜਬੜ ਕਰਾਂਗੇ ਇਹਨਾਂ ਪਰੰਗੜਾਂ ਨਾਲ ਜਾਂ ਸਰਹੰਦ ਦੇ ਨੇੜੇ ਛੇੜਖਾਨੀ ਕਰਾਂਗੇ ਤੇ ਅਬਦਾਲੀ ਦੀ ਫੌਜ ਫੇਰ ਮਾਰੋ ਮਾਰ ਕਰਦੀ ਆ ਜਾਏਗੀ। ਵੱਡੇ ਘੱਲੂ ਘਾਰੇ ਦਾ ਅਜੇ ਜ਼ਖਮ ਸਾਡਾ ਭਰਿਆ ਨਹੀਂ ਹੈ ਤੇ ਫੇਰ ਪੰਥ ਦਾ ਨੁਕਸਾਨ ਹੋਵੇਗਾ।
ਜਾਓ ਸਾਂਝ ਲਾਓ ਇਹ ਟੁੱਟੇ ਨਾ ਗ੍ਰਾਮ,
ਜੇ ਸ਼ਾਮ ਤੱਕ ਇਹ ਪਿੰਡ ਨਾ ਲੁੱਟਿਆ ਗਿਆ, ਨਾ ਸਾਡੇ ਕੋਲੋਂ ਫਤਿਹ ਹੋਇਆ। ਕਈ ਵਾਰੀ ਹੁੰਦਾ ਲੜਾਈ ਛੇੜ ਤੇ ਲਈ ਦੀ ਹੈ, ਉਹ ਲੰਮੀ ਹੋ ਜਾਂਦੀ ਹੈ, ਨਾ ਬੰਦਾ ਉਹਨੂੰ ਛੱਡਣ ਜੋਗਾ ਤੇ ਨਾ ਉਹਨੂੰ ਫਤਿਹ ਕਰਨ ਜੋਗਾ। ਜੇ ਸਾਡੇ ਤੋਂ ਇਹ ਰੰਗੜ ਆਕੀ ਹੋ ਗਏ, ਕਿਲੇ ਦੇ ਵਿੱਚ ਵੜ ਗਏ ਤੇ ਲੜਾਈ ਲੰਮੀ ਹੋ ਗਈ, ਉਧਰੋਂ ਅਬਦਾਲੀ ਆ ਗਿਆ, ਅਸੀਂ ਇਹਨਾਂ ਨਾਲ ਪੂਰੇ ਨਹੀਂ ਪੈ ਸਕਦੇ, ਅਬਦਾਲੀ ਨਾਲ ਕਿਵੇਂ ਲੜਾਂਗੇ। ਇਹ ਬੜੀ ਨੀਤੀ ਦਾ ਕੰਮ ਹੈ, ਬਾਬਾ ਜੱਸਾ ਸਿੰਘ ਸੋਚਦੇ।
ਗਿਲਜੇ ਰਾਤ ਹੋਏ ਵਿੱਚ ਦਾਮ,
ਤੇ ਗਿਲਜੇ ਜਿਹੜੇ ਨੇ ਰਾਤੋ ਰਾਤ ਆ ਜਾਣਗੇ ਤੇ ਫਿਰ ਕੰਮ ਜਿਹੜਾ ਹੈ ਸਿੰਘਾਂ ਦਾ ਨੁਕਸਾਨ ਜ਼ਿਆਦਾ ਹੋਣ ਦਾ ਡਰ ਹੈ।
ਹੁਣ ਕੀ ਮੌਤ ਆਣ ਪਈ ਨੇੜੇ,
ਪਰ ਸਾਧ ਸੰਗਤ ਜੀ ਰਗੜਾਂ ਦੀ ਮੌਤ ਨੇੜੇ ਆ ਗਈ ਸੀ।
ਕੌਣ ਸਕੇ ਉਨ ਹੋਣੀ ਫੇਰੇ,
ਬਾਬਾ ਜੱਸਾ ਸਿੰਘ ਤਾਂ ਟਾਲਣਾ ਚਾਹੁੰਦੇ ਸੀ ਮੁਰਿੰਡੇ ਵਾਲਿਆਂ ਨੂੰ, ਪਰ ਹੋਣੀ ਏਦਾਂ ਵਰਤ ਗਈ।
ਵਹਿ ਹੋਣੀ ਸੀ ਇਮ ਹੀ ਗੱਲ,
ਭਾਈ ਸਾਹਿਬ ਲਿਖਦੇ ਆ ਹੋਣੀ ਜਿਵੇਂ ਹੋਣੀ ਹੁੰਦੀ ਹੈ ਨਾ ਉਵੇਂ ਹੋਣੀ, ਭਾਵੀ ਨਹੀਂ ਟਲਦੀ ਭਾਵੇਂ ਜਿੰਨੇ ਮਰਜ਼ੀ ਕੋਈ ਯਤਨ ਕਰ ਲਵੇ।
ਅਕਾਲੋ ਬਹੀਰ ਭਇਓ ਉਧਰੇ ਚੱਲ,
ਅਚਾਨਕ ਹੀ ਅਕਾਲ ਪੁਰਖ ਵੱਲੋਂ ਜਿਹੜਾ ਬਹੀਰ ਸੀ ਨਾ ਸਿੱਖਾਂ ਦਾ, ਉਹ ਮੁਰਿੰਡੇ ਵੱਲ ਤੁਰ ਪਿਆ।
ਦੋਹਰਾ ਜੋ ਹੋਣੀ ਸੋ ਹੋਤ ਹੈ, ਜਿੱਤ ਕਿੱਤ ਤਿਤ ਤਤਬੀਰ,
ਵਾਹਿਗੁਰੂ ਨੇ ਪਰਮੇਸ਼ਰ ਨੇ ਭਾਣਾ ਵਰਤਾਣਾ ਹੈ, ਜਿਵੇਂ ਜਿਵੇਂ ਹੁਕਮ ਹੋਣਾ ਉਵੇਂ ਹੋਵੇ ਹੋਣਾ। ਅਕਾਲ ਪੁਰਖ ਵੱਲੋਂ ਦੁਨੀਆਂ ਦੀ ਕੋਈ ਤਾਕਤ ਐਸੀ ਨਹੀਂ ਜਿਹੜੀ ਪਰਮੇਸ਼ਰ ਦੇ ਹੁਕਮ ਨੂੰ ਮਾੜਾ ਜਿਹਾ ਵੀ ਟਸ ਤੋਂ ਮਸ ਕਰ ਦੇਵੇ, ਅੱਗੇ ਪਿੱਛੇ ਪੱਤਾ ਵੀ ਨਹੀਂ ਹੁਕਮ ਤੋਂ ਬਿਨਾਂ ਹਿੱਲਦਾ। ਜੋ ਭਾਣਾ ਵਰਤਣਾ ਸੀ ਉਹ ਵਰਤ ਕੇ ਰਿਹਾ।
ਸਮੋ ਪਹੁੰਚਿਓ ਆਣ ਤਾਓ ਮੁਰੰਡਨ ਰੰਗੜਨ ਅਖੀਰ,
ਸਿੱਖਾਂ ਦੇ ਬੱਚੇ ਬੀਬੀਆਂ ਬੁੱਢੇ ਵਹੀਰ ਵਾਲੇ ਜਿਹੜੇ ਸਨ ਉਹ ਤੁਰਦੇ ਤੁਰਦੇ ਮੁਰਿੰਡੇ ਦੇ ਲਾਗੇ ਚਲੇ ਗਏ। ਹਾਲਾਂਕਿ ਜੱਸਾ ਸਿੰਘ ਆਹਲੂਵਾਲੀਆ ਨਹੀਂ ਸੀ ਚਾਹੁੰਦਾ ਕਿ ਮੁਰਿੰਡੇ ਜਾਈਏ ਜਾਂ ਉੱਥੇ ਕੋਈ ਲੜਾਈ ਛੇੜੀਏ, ਪਰ ਵਹੀਰ ਜਦੋਂ ਮੁਰਿੰਡੇ ਪਹੁੰਚਿਆ,
ਜਾਓ ਪਈ ਚੱਲੇ ਚੁੱਪ ਕਰ ਤਿਸ ਹੀ ਰਾਹੀ,
ਇਹਨਾਂ ਦਾ ਵਹੀਰ ਪਰਿਵਾਰ ਬੀਬੀਆਂ ਬੱਚੇ ਉਧਰ ਤੁਰੇ ਜਾਂਦੇ।
ਨਹਿ ਪਿਲਚਨ ਕੀ ਥੀ ਜਾਓ ਸਲਾਹੀ,
ਔਰ ਗਿਰਜਿਆਂ ਦੀ ਕੋਈ ਸਲਾਹ ਨਹੀਂ ਸੀ ਉਹਨਾਂ ਨਾਲ ਲੜਨ ਦੀ।
ਘੜੂਆਂ ਵਾਰਨ ਫੇਰ ਚੇਤਾਰੀ,
ਘੜੂਏ ਵਾਲਿਆਂ ਨੂੰ ਫੇਰ ਚੇਤੇ ਆ ਗਈ ਗੱਲ,
ਤਾਓ ਭੀ ਕਿਸੇ ਨਾ ਗੱਲ ਚਿੱਤ ਧਾਰੀ,
ਫਿਰ ਵੀ ਸਿੰਘ ਟਾਲਦੇ ਰਹੇ ਨਾ ਕਰੀਏ ਲੜਾਈ ਆਪਾਂ।
ਸੋ ਲੱਖ ਗਯੋ ਜੋ ਦਲ ਥੋ ਭਾਰੋ,
ਜਿਹੜਾ ਵੱਡਾ ਦਲ ਸੀ ਲੰਘ ਗਿਆ ਅੱਗੇ ਖਾਲਸੇ ਦਾ,
ਰਹਿਓ ਸੋ ਜੋ ਥਣੋ ਵਾਰੋ,
ਜਿਹੜੇ ਥੋੜੇ ਬਹੀਰ ਵਾਲੇ ਸਨ ਉਹ ਪਿੱਛੇ ਰਹਿ ਗਏ।
ਕਰਨ ਹਾਰ ਨੇ ਸੋ ਕਰੀ,
ਕਰਤੇ ਪੁਰਖ ਨੇ ਅਕਾਲ ਪੁਰਖ ਨੇ ਇਹੋ ਜਿਹੀ ਖੇਡ ਬਣਾ ਦਿੱਤੀ।
ਹੋਣ ਹਾਰ ਕਬ ਜਾਤ ਸੋ ਟਰੀ,
ਹੋਣੀ ਟਲਦੀ ਨਹੀਂ ਹੈ,
ਰੱਬ ਸਬੱਬ ਜੋ ਕਰਾਇਆ ਲੋਰੇ,
ਵਾਹਿਗੁਰੂ ਜਿਹੜਾ ਸਬੱਬ ਕਰਾਉਣਾ ਚਾਹੁੰਦਾ ਕਰਾ ਦਿੰਦਾ।
ਸੌ ਸਬਬ ਇੱਕ ਪਲ ਮੈਂ ਜੂਰੀ,
ਉਹ ਸਬਬ ਸੌ ਚ ਇੱਕਦਮ ਜੋੜ ਦਿੰਦਾ ਹੈ, ਜਿਹੜੀ ਉਹਨੇ ਕਰਨੀ ਹੁੰਦੀ ਨਾ ਉਹ ਨਾ ਚਾਹੁੰਦਿਆਂ ਵੀ ਹੋ ਜਾਂਦੀ ਹੈ। ਹਾਂਜੀ,
ਕਿਸ਼ਕ ਪਿਆਸੇ ਸਿੰਘ ਤਹਿ ਭਈ,
ਕੁਝ ਸਿੰਘਾਂ ਨੂੰ ਪਿਆਸ ਲੱਗ ਗਈ, ਹੋਣੀ ਕਿਵੇਂ ਵਰਤੀ, ਮੁਰਿੰਡੇ ਦੇ ਕੋਲੋਂ ਸਿੰਘ ਲੰਘਦੇ ਜਾਂਦੇ ਆ ਤੇ ਉਹਨਾਂ ਦੇ ਕੋਈ ਇਰਾਦਾ ਨਹੀਂ ਵੀ ਅਸੀਂ ਮੁਰਿੰਡੇ ਨੂੰ ਫਤਿਹ ਕਰੀਏ ਜਾਂ ਲੜਾਈ ਕਰੀਏ ਜਾਂ ਕੋਈ ਛੇੜ ਛੇੜੀਏ। ਸਿੰਘਾਂ ਨੂੰ ਪਿਆਸ ਲੱਗ ਗਈ, ਕੁਝ ਸਿੰਘਾਂ ਨੂੰ ਪਾਣੀ ਦੀ ਪਿਆਸ ਲੱਗੀ,
ਪਾਣੀ ਪੀਵਨ ਢਿੱਗ ਪਿੰਡ ਆਏ,
ਉਹ ਮੁਰਿੰਡੇ ਪਿੰਡ ਚ ਪਾਣੀ ਪੀਣ ਖਲੋ ਗਏ।
ਭਾਗ ਸਿੰਘ ਗੜਵਈ ਕਲਾਇਓ,
ਭਾਗ ਸਿੰਘ ਉਹਨੇ ਗੜਵਈ ਨੇ ਜਾ ਕੇ,
ਜਾਏ ਗੜਵੋ ਉਨ ਖੂਹ ਕਤਾਇਓ,
ਸਲਬਲੋ ਦਾ ਗੜਵਾ ਰੱਸੀ ਪਾ ਕੇ ਖੂਹ ਚ ਸੁੱਟਿਆ ਪਾਣੀ ਕੱਢਣ ਵਾਸਤੇ।
ਰਣ ਸਿੰਘ ਦਇਆ ਸਿੰਘ ਕਢੂਵੇ ਵਾਲ,
ਉਸ ਵੇਲੇ ਰਣ ਸਿੰਘ ਤੇ ਦਇਆ ਸਿੰਘ ਕਢੂਵੇ ਦੇ ਜਿਹੜੇ ਸਿੰਘ ਸਨ,
ਪੀਵਨ ਪਾਣੀ ਗਏ ਉਸ ਨਾਲ,
ਉਹ ਵੀ ਉਹ ਭਾਗ ਸਿੰਘ ਗੜਵਈ ਦੇ ਨਾਲ ਪਾਣੀ ਪੀਣ ਚਲੇ ਗਏ ਵੀ ਅਸੀਂ ਵੀ ਪਾਣੀ ਪੀ ਲਈਏ।
ਦੋਹਰਾ ਸ਼ਸਤਰ ਫੜੇ ਰੰਗਣ ਰੰਗੜ ਖੜੇ, ਉੱਪਰ ਬੁਰਜਨ ਸੋਏ,
ਉਧਰ ਰੰਗੜ ਜਿਹੜੇ ਆਪਣੇ ਕਿਲੇ ਦੇ ਉੱਤੇ ਖੜੇ ਬੰਦੂਕਾਂ ਲੈ ਕੇ, ਉਹਨਾਂ ਨੇ ਵੇਖਿਆ ਸਿੱਖ ਪਾਣੀ ਪੀਣ ਸਾਡੇ ਖੂਹ ਤੇ ਆ ਗਏ ਨੇ।
ਦੇ ਦੇ ਗਾਲੀ ਬਹੁ ਬਕੈ, ਮਨੈ ਕਰੈ ਨਹਿ ਕੋਏ,
ਉੱਤੋਂ ਗਾਲਾਂ ਕੱਢਣ ਲੱਗ ਪਏ, ਬਕਣ ਲੱਗ ਪਏ, ਤੁਸੀਂ ਇੱਥੇ ਪਾਣੀ ਪੀਣ ਆ ਗਏ ਹੋ, ਸਿੱਖੜੇ ਹੋ, ਹੋਰ ਪਤਾ ਨਹੀਂ ਉਹਨਾਂ ਨੇ ਬੜਾ ਕੁਝ ਬੋਲਿਆ। ਹਾਂਜੀ,
ਗਾਰੀ ਦੇਹੇ ਸੋ ਅਤ ਬੁਰੀ, ਵਿੱਚ ਗੁਰੂਆਂ ਸਿੰਘਨ ਮਿਲਾਏ,
ਗਾਲਾਂ ਰੰਗੜ ਬਹੁਤ ਭੈੜੀਆਂ ਕੱਢਦੇ ਵਿੱਚੇ ਗੁਰੂਆਂ ਨੂੰ ਵਿੱਚੇ ਸਿੱਖਾਂ ਨੂੰ। ਹਾਂਜੀ,
ਕਾਲਾ ਰੱਸਾ ਸੀੜ ਕਾ, ਦਿਖਲਾਇਓ ਰੰਗੜ ਘੁਮਾਏ,
ਸਾਧ ਸੰਗਤ ਜੀ ਰੰਗੜਾਂ ਨੇ ਕਾਲਾ ਰੱਸਾ ਘੁਮਾ ਕੇ ਵੀ ਆਹ ਦੇਖੋ ਇਹਦੇ ਨਾਲ ਬੰਨ ਕੇ ਮਾਰਾਂਗੇ ਤੁਹਾਨੂੰ। ਹਾਂਜੀ,
ਚਾਉ ਪਈ ਸਿੰਘਣ ਕਹੈ ਜਿਹ ਬਾਲਣ ਸੀੜ,
ਸਿੰਘ ਕਹਿਣ ਲੱਗੇ ਇਹ ਤਾਂ ਬੱਚਿਆਂ ਵਾਲੀ ਸੀੜ ਆਏ। ਹਾਂਜੀ,
ਭਇਓ ਪੁਰਾਣੋ ਬਹੁਤ ਗਹੀਰ,
ਪੁਰਾਣੀ ਗੱਲ ਹੋ ਗਈ ਆ ਹੁਣ। ਹਾਂਜੀ,
ਅਬ ਹਮ ਬਾਲ ਨਵੇਂ ਦੇ ਜਾਵੋ,
ਹੁਣ ਅਸੀਂ ਉਹ ਫਿਰ ਸਿੱਖਾਂ ਨੂੰ ਇਹ ਕਹਿੰਦੇ ਆ, ਕਹਿੰਦੇ ਅਸੀਂ ਤੁਹਾਡੇ ਵਾਲਾਂ ਦਾ ਰੱਸਾ ਬਣੇ ਕਾਲਾ ਰੱਸਾ, ਤੇ ਹੁਣ ਤੁਹਾਡੇ ਵਾਲ ਮੁੰਨ ਕੇ ਫੇਰ ਰੱਸਾ ਬਣਾਉਣਾ। ਹਾਂਜੀ,
ਹਮ ਸੋ ਖੜਕਾ ਜੰਗ ਮਚਾਵੋ,
ਸਾਡੇ ਨਾਲ ਖੜ ਕੇ ਜੰਗ ਕਰਕੇ ਜਾਓ,
ਲਾਨਤ ਤੁਮ ਕੋ ਲੜੋ ਜੋ ਨਾਹੀਂ,
ਸਿੱਖੋ ਤੁਹਾਨੂੰ ਲਾਨਤ ਹੈ ਜੇ ਤੁਸੀਂ ਸਾਡੇ ਨਾਲ ਲੜ ਕੇ ਨਾ ਜਾਓ ਤਾਂ,
ਪਿੱਠ ਦੇ ਦੇ ਅਬ ਨੱਠੇ ਕਿਮ ਜਾਹੇ,
ਜੋ ਪਿੱਠ ਦੇ ਕੇ ਨੱਠੇ ਜਾਂਦੇ ਹੋ ਲੜ ਕੇ ਜਾਓ ਸਾਡੇ ਨਾਲ,
ਤੁਮਰੇ ਗੁਰ ਕੇ ਹਮ ਪੁੱਤਰ ਮਾਰੇ,
ਤੁਹਾਡੇ ਗੁਰੂ ਗੋਬਿੰਦ ਸਿੰਘ ਦੇ ਦੋ ਪੁੱਤਰ ਅਸੀਂ ਮਾਰੇ ਸਨ,
ਤੁਮ ਮਾਰਨ ਕੋ ਹਮ ਫਿਰੈ ਤਿਆਰੀ,
ਹੁਣ ਤੁਹਾਨੂੰ ਮਾਰਨ ਲਈ ਵੀ ਅਸੀਂ ਤਿਆਰ ਹਾਂ,
ਤੁਮ ਹੋ ਜੱਟ ਹਮ ਹੈ ਰਾਜਪੂਤ,
ਤੁਸੀਂ ਜੱਟ ਹੋ ਅਸੀਂ ਰਾਜਪੂਤ ਰੰਗੜ ਹਾਂ,
ਹਮਰੋ ਤੁਮਰੋ ਆਦ ਨਾ ਸੂਤ,
ਤੁਹਾਡਾ ਸਾਡਾ ਕੋਈ ਸੂਤ ਨਹੀਂ ਬਹਿੰਦਾ,
ਘੜੂਆਂ ਵਾਲਣ ਜਾਉ ਸੁਣ ਲਈ,
ਜਦੋਂ ਘੜੂਏ ਵਾਲੇ ਸਿੰਘਾਂ ਨੇ ਰਣ ਸਿੰਘ ਹੋਰਾਂ ਨੇ ਗੱਲ ਸੁਣੀ,
ਅੱਗਿਓ ਉਹਨੇ ਵੀ ਗਾਲੀ ਦਈ,
ਉਹਨਾਂ ਨੇ ਵੀ ਇੱਟ ਦਾ ਪੱਥਰ ਜਵਾਬ ਦਿੱਤਾ ਤਗੜੇ ਹੋ ਕੇ,
ਦੋਹਰਾ ਸੋ ਸੁਣ ਰੰਗੜਨ ਨੈ ਤਬੈ, ਦੀਨੀ ਛਲਕ ਚਲਾਏ,
ਇਹ ਸੁਣ ਕੇ ਰੰਗੜਾਂ ਨੇ ਉੱਤੋਂ ਕਿਲੇ ਤੋਂ ਗੋਲੀਆਂ ਦਾਗਣੀਆਂ ਸ਼ੁਰੂ ਕਰ ਦਿੱਤੀਆਂ,
ਤਾਰਾ ਸਿੰਘ ਕੇ ਸਿੰਘ ਕੋ ਲੱਗੀ ਸੋ ਗੋਲੀ ਆਈ,
ਤਾਰਾ ਸਿੰਘ ਦੇ ਇੱਕ ਸਾਥੀ ਸਿੰਘ ਨੂੰ ਗੋਲੀ ਵੱਜ ਗਈ, ਤਾਰਾ ਸਿੰਘ ਡੱਲੇਵਾਲੀ ਆ ਜਿਹੜਾ ਸੀ ਉਹਦਾ ਇੱਕ ਸਾਥੀ ਸਿੰਘ ਜ਼ਖਮੀ ਹੋ ਗਿਆ ਜਾਂ ਸ਼ਹੀਦ ਹੋ ਗਿਆ। ਇਸ ਤੋਂ ਅੱਗੇ ਕਥਾ ਸਾਧ ਸਿੰਘ ਜੀ ਆਪਾਂ ਘੜੂਏ ਦੇ ਜੰਗ ਦੀ ਮੁਰਿੰਡੇ ਦੇ ਜੰਗ ਦੀ ਸ਼ਰਵਣ ਕਰਾਂ।